ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁਝੈ ਨਾ ਆਨਾ, ਮਾਇਆ ਮੋਹ ਰੰਗ ਲਪਟਾਨਾ। ਰਾਹੋ ਲੋਭ ਲਹਿਰ ਕੋ ਬਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸਨ ਡੀਠਾ। ਕਬੂ ਨਾ ਸਮਝੈ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ। ਰਾਹੋ ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ, ਛੋੜ ਜਾਹੇ ਝੂਠੇ ਸਭ ਧੰਦੇ। ਰਾਹੋ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ। ਤਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ। ਤਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ। ਰਾਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾ ਧਨਵਾਖੇ ਗੁਰੂ ਸਾਹਿਬ ਜੀਓ, ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਖਥ। ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਖਥ। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु रामदास महाराज जी दे पावन पवित्र दरबार विच अज धन श्री गुरु ग्रंथ साहिब महाराज जी ने जो हुक्म दी दात बख्शी है इस पावन पवित्र शब्द दे उचारण करता पंचम गुरदेव धन गुरु अर्जुन देव जी महाराज ने यह पवित्र शब्द गुरु ग्रंथ साहिब दे राग सुही अंदर और अंग 788 ऊपर दर्ज है। हजूर 738 ऊपर यह दर्ज है। धन गुरु अर्जुन देव महाराज जी ने इस पावन पवित्र शब्द विच जो चार पदे दर्ज किते ने चारे दे चारे पदे हजूर ने अखीर विच रहाओ शब्द दर्ज किया है। इस शब्द की विचार का अज प्रकरण विशा जा सब्जेक्ट है कि बहुतात लोकां दा यह सुभाग है माड़े रस्ते तुरद्या कदी वो संकोच नहीं करते अपने आप नूं वरजदे नहीं ते धर्म दे रस्ते ते चलन लग्या उन्हां नूं आलस अपनी गोद भी सवा देंदा है। माड़े काम कर ली इंसान सुचेत हो जांदा है ते जदों परमात्मा दी बंदगी सिमरन बाणी शब्द अभ्यास दी गल चलदी है ते इंसान नूं आलस खा जांदा है। जदों किते लालच तमा पूरा होना होवे उदों इंसान खिड़ के बड़ी सुचेतता नाल उहदे वल दौड़दा है पर परमात्मा दे नाम दी गल चले ते इंसान दा अंदर इक्को दम इस पासे नूं चलन नूं तैयार नहीं हुंदा। जे गंदे गीत माड़े लफज इन्हें कन्ना भी सुनने कौन ता पैसे ला के सारी सारी रात भीड़ विच धक्के खा के भी उत्थे जागदा है ते जे किते परमात्मा दे कीर्तन दी सिवत सलाह दी गल चले ते उस रात हुंदे कीर्तन ते तर्क करके कहन लग पैंदा है कि सारी सारी रात कीर्तन करन दा की लाभ। हजूर ने अखीर एक बचन कहा कहन लगे हे मालिक एक कृपा कर एको जे लोकां तो सानू बचा लै कृपा करके सानू सत संगी भजन बंदगी गुरमुखां दी संगत बख्श दे ते नाल अखीर विच हजूर ने कहा जे कुछ जिंदगी विच खटना है ते अपने आप नू निम्रता विच लै जा सब ते चरणा दी धूड़ प्राप्त कर लेंगा ते प्यारिया सच एवे कि फिर तू उस परिपूर्ण परमात्मा नू समझ लेंगा। आओ इस विच दो तरह दे हजूर ने बचन कहे ने एक ता नास्तक बिरति वाले लोग जेड़े भजन बंदगी तो विरवे ने तर्क कटाक्ष ते विषय वासनावां विच गलीच ने ते दूसरे परमात्मा दी याद भी जुड़िया होईयां रूहां ते उन्हां दी संगत हासिल कर ली अरदास कीती गई है। आओ इन्हां चारों रहाओ दियां पवित्र अमृत बचनां दी ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਔਰ ਜੋ ਦੂਰ ਦੁਰਾਡੇ ਬੈਠੇ ਦੇਸ਼ ਪ੍ਰਦੇਸ਼ ਵਿੱਚ ਆਪਣੇ ਘਰਾਂ ਅੰਦਰ ਸੁਣ ਰਹੇ ਹੋ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਣ ਦਾ। ਸੁਰਤ ਕਰਕੇ ਗੁਰੂ ਰਾਮਦਾਸ ਦੇ ਦਰਬਾਰ ਦੀ ਹਾਜ਼ਰੀ ਭਰੋ ਅਤੇ ਆਪ ਜੀ ਬਖਸ਼ੋ ਦਾਸ ਨੂੰ ਅਸੀਸ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਸਿਰ 'ਤੇ ਮੇਰ ਤਰਸ ਭਰਿਆ ਹੱਥ ਰੱਖੋ। ਆਪ ਹੀ ਭਾਵਨਾ ਨਾਲ ਵਿਚਾਰ ਕਰਾ ਲਵੋ, ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ।
ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸੋਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਇਸ ਸ਼ਬਦ ਦੀ ਪ੍ਰਾਰੰਭਤਾ ਇਸ ਪਵਿੱਤਰ ਤੁਕ ਤੋਂ ਕੀਤੀ ਹੈ। ਬੁਰੇ ਕਾਮ ਕੋ ਊਠ ਖਲੋਇਆ, ਕੋਈ ਵੀ ਮਾੜਾ ਕੰਮ ਕਰਨਾ ਹੋਵੇ, ਭੈੜਾ ਕਰਮ ਕਰਨਾ ਹੋਵੇ ਤੇ ਇਨਸਾਨ ਆਪਣੇ ਆਲਸ ਨੂੰ ਤਿਆਗ ਦਿੰਦਾ ਹੈ ਤੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋਣ ਲਈ ਕਦੋਂ ਵੀ ਆਵਾਜ਼ ਪਵੇ ਤੇ ਉਸੇ ਵਕਤ ਉੱਠ ਕੇ ਤਿਆਰ ਹੋ ਜਾਂਦਾ ਹੈ।
ਨਾਮ ਕੀ ਬੇਲਾ ਪੈ ਪੈ ਸੋਇਆ।
ਪਰ ਜਦੋਂ ਨਾਮ ਜਪਣ ਦਾ ਵੇਲਾ ਹੋਵੇ, ਸ਼ਬਦ ਬਾਣੀ ਪੜ੍ਹਨ ਦਾ ਵੇਲਾ ਹੋਵੇ, ਕੀਰਤਨ ਸੁਣਨ ਦਾ ਵੇਲਾ ਹੋਵੇ, ਪਰਮਾਤਮਾ ਦੇ ਪਿਆਰਿਆਂ ਦੇ ਬਚਨ ਸੁਣਨ ਦਾ ਵੇਲਾ ਹੋਵੇ ਤੇ ਮਹਾਰਾਜ ਉਦੋਂ ਸ਼ਬਦ ਵਰਤ ਰਹੇ ਨੇ ਪੈ ਪੈ ਸੋਇਆ, ਉਦੋਂ ਲੰਮੀਆਂ ਤਾਣ ਕੇ ਸੌਂ ਗਿਆ। ਜਦੋਂ ਮਾੜੇ ਕਰਮ ਕਰਨੇ ਨੇ ਉਦੋਂ ਛਾਲ ਮਾਰ ਕੇ ਉੱਠ ਬੈਠਾ ਤੇ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਚੱਲੀ ਉਦੋਂ ਲੰਮੀ ਤਾਣ ਕੇ ਗੂੜੀ ਨੀਂਦ ਵੀ ਸੌਂ ਗਿਆ ਹੈ। ਇੱਥੇ ਦਾਸ ਇਸ ਅੰਮ੍ਰਿਤ ਦੋ ਤੁਕਾਂ ਦੀ ਵਿਚਾਰ ਨੂੰ ਆਪ ਨਾਲ ਪ੍ਰਾਰੰਭਤਾ ਵੀ ਸਾਂਝੀ ਕਰਨੀ ਚਾਹੇਗਾ। ਦੇਖੋ ਇਸ ਸੰਸਾਰ ਦੇ ਅੰਦਰ ਉਸ ਕਰਤਾਰ ਨੇ ਦੋ ਚੀਜ਼ਾਂ ਪੈਦਾ ਕੀਤੀਆਂ ਨੇ। ਜਿੱਥੇ ਪਰਮਾਤਮਾ ਨੇ ਦਿਨ ਪੈਦਾ ਕੀਤਾ ਉੱਥੇ ਪਰਿਪੂਰਨ ਪਰਮਾਤਮਾ ਨੇ ਰਾਤ ਦਾ ਹਨੇਰਾ ਵੀ ਪੈਦਾ ਕਰ ਦਿੱਤਾ ਹੈ। ਜਿੱਥੇ ਸੂਰਜ ਦੀ ਕਿਰਨ ਹੈ ਉੱਥੇ ਰਾਤ ਦਾ ਕਾਲਾ ਬੋਲਾ ਹਨੇਰਾ ਵੀ ਹੈ। ਜਿੱਥੇ ਪਰਮਾਤਮਾ ਨੇ ਬਨਸਪਤੀ ਵਿੱਚ ਫੁੱਲ ਪੈਦਾ ਕੀਤੇ ਨੇ ਉੱਥੇ ਉਹਨੇ ਨਾਲ ਕੰਡੇ ਵੀ ਪੈਦਾ ਕਰ ਦਿੱਤੇ ਨੇ। ਜਿੱਥੇ ਉਹਨੇ ਬੱਦਲਾਂ ਦੇ ਵਿੱਚ ਠੰਡਾ ਸ਼ਾਂਤ ਪਾਣੀ ਪੈਦਾ ਕੀਤਾ ਉੱਥੇ ਅੱਗ ਲਾ ਕੇ ਫੂਕਣ ਵਾਲੀ ਰੱਬ ਨੇ ਬੱਦਲਾਂ ਵਿੱਚ ਬਿਜਲੀ ਵੀ ਪੈਦਾ ਕਰ ਦਿੱਤੀ ਹੈ। ਜਿੱਥੇ ਪਰਮਾਤਮਾ ਨੇ ਇੱਥੇ ਪਰਉਪਕਾਰ ਕਰਨ ਵਾਲੇ ਹੱਥੋਂ ਦੇ ਕੇ ਭਲਾ ਮਨਾਉਣ ਵਾਲੇ ਪੈਦਾ ਕੀਤੇ ਨੇ ਉੱਥੇ ਦੂਜਿਆਂ ਦੇ ਹੱਕ ਆਪਣੇ ਹੱਥਾਂ ਨਾਲ ਖੋਣ ਵਾਲੇ ਵੀ ਸ੍ਰਿਸ਼ਟੀ ਵਿੱਚ ਬਣਾ ਦਿੱਤੇ। ਜਿੱਥੇ ਪਰਮਾਤਮਾ ਨੇ ਅਸੰਖਾਂ ਜਪ ਪੈਦਾ ਕਰਨ ਵਾਲੇ ਪੈਦਾ ਕੀਤੇ ਨੇ ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪ੍ਰਭੂ ਦੀ ਰਚੀ ਹੋਈ ਰਚਨਾ ਵਿੱਚ ਅਸੰਖਾਂ ਮੂਰਖਾਂ ਦੇ ਟੋਲੇ ਵੀ ਪੈਦਾ ਹੋ ਗਏ। ਇਉਂ ਕਹਿ ਲਵਾਂ ਕਿ ਜਿੱਥੇ ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਉੱਥੇ ਪਰਮਾਤਮਾ ਨੇ ਇੱਕ ਸ਼ੈਤਾਨ ਵੀ ਪੈਦਾ ਕੀਤਾ ਹੈ। ਭਾਵੇਂ ਕਿ ਇਸਲਾਮੀਅਤ ਅਤੇ ਈਸਾਈਅਤ ਸ਼ੈਤਾਨ ਦੀ ਗੱਲ ਬਹੁਤ ਕਰਦੀ ਹੈ ਅਤੇ ਮੈਂ ਕਈ ਵਾਰੀ ਸੋਚਣਾ ਸ਼ੈਤਾਨ ਅੰਦਰ ਦੀ ਵਾਸ਼ਨਾ ਅੰਦਰ ਦੀ ਉਹ ਮਾੜੀ ਬਿਰਤੀ ਹੈ ਜਿਹੜੀ ਬੰਦੇ ਨੂੰ ਚੰਗੇ ਰਸਤੇ 'ਤੇ ਜਾਣ ਤੋਂ ਰੋਕਦੀ ਹੈ ਅਤੇ ਬੁਰੇ ਰਸਤੇ ਵਾਲੇ ਪਾਸੇ ਪ੍ਰੇਰਿਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅਨੁਸਾਰ ਜਿੱਥੇ ਇੱਥੇ ਭਜਨੀਕ ਪੁਰਸ਼ ਸੰਤ ਮਹਾਂਪੁਰਖ ਗੁਰਮੁਖ ਗੁਰਸਿੱਖ ਨੇ ਉੱਥੇ ਈਰਖਾਲੂ ਨਿੰਦਕ ਤੇ ਮਨਮੁਖ ਤੇ ਸਾਖਤ ਬਿਰਤੀ ਬਾਰੇ ਵੀ ਲੋਕ ਬਹੁਤ ਨੇ। ਜਿੱਥੇ ਲੋਕ ਗੁਰੂ ਘਰਾਂ ਦੇ ਅੰਦਰ ਅਪਾਰ ਸ਼ਰਧਾ ਨਾਲ ਮੱਥਾ ਟੇਕਦੇ ਨੇ, ਉੱਥੇ ਗੁਰੂ ਘਰ ਨੂੰ ਸੰਨ ਲਾਉਣ ਵਾਲੇ ਵੀ ਅਨੇਕਾਂ ਬਦਨੀਅਤ ਇਨਸਾਨ ਰੱਬ ਨੇ ਪੈਦਾ ਕਰ ਦਿੱਤੇ। ਇਹ ਪਰਮਾਤਮਾ ਦੀ ਖੇਡ ਹੈ। ਪਰ ਮੈਂ ਇੱਥੇ ਇੱਕ ਅਰਜ਼ ਕਰਨੀ ਚਾਹਾਂਗਾ ਕਿ ਕੁਝ ਇਨਸਾਨ ਐਸੇ ਪਰਮਾਤਮਾ ਨੇ ਬਣਾ ਦਿੱਤੇ, ਇਹ ਸ਼ਬਦ ਕਹਾਂ ਕਿ ਉਹਨਾਂ ਨੂੰ ਨਾ ਤਾਂ ਪਰਮਾਤਮਾ ਦਾ ਨਾਮ ਚੰਗਾ ਲੱਗਦਾ, ਨਾ ਉਹਨਾਂ ਨੂੰ ਸਤਸੰਗ ਚੰਗਾ ਲੱਗਦਾ, ਨਾ ਉਹਨਾਂ ਨੂੰ ਕੀਰਤਨ ਚੰਗਾ ਲੱਗਦਾ। ਸੂਰਜ ਚੜ੍ਹੇ ਅਤੇ ਕਮਲ ਦੇ ਫੁੱਲ ਖਿੜਦੇ ਨੇ, ਸੂਰਜ ਦੀ ਲੋ ਹੋਵੇ ਅਤੇ ਚਿੜੀਆਂ ਚਹਿਕਦੀਆਂ ਨੇ, ਸੂਰਜ ਚੜ੍ਹੇ ਅਤੇ ਹਨੇਰਾ ਖਤਮ ਹੁੰਦਾ। ਪਰ ਇੱਕ ਬਦਕਿਸਮਤ ਉੱਲੂ ਰੱਬ ਨੇ ਪੈਦਾ ਕੀਤਾ, ਜਦੋਂ ਸੂਰਜ ਚੜ੍ਹਦਾ ਅਤੇ ਉਹਨੂੰ ਦਿਸਣਾ ਬੰਦ ਹੋ ਜਾਂਦਾ, ਉਹਨੂੰ ਸੂਰਜ ਭਾਉਂਦਾ ਨਹੀਂ ਪਿਆ, ਉਸ ਨੂੰ ਸੂਰਜ ਚੰਗਾ ਨਹੀਂ ਲੱਗਦਾ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਕੀਤੇ। ਮੈਂ ਇਸ ਤੁਕ ਸੰਬੰਧੀ ਥੋੜ੍ਹੀ ਜਿਹੀ ਵਿਸਤਾਰ ਨਾਲ ਅੱਜ ਅਰਜ਼ ਕਰਨੀ ਚਾਹਾਂਗਾ। ਦੇਖੋ, ਇਨਸਾਨ ਦੀ ਬਿਰਤੀ ਮਾੜੇ ਪਾਸੇ ਜਾਂਦਿਆਂ ਜ਼ੋਰ ਨਹੀਂ ਲਾਉਣਾ ਪੈਂਦਾ, ਚੰਗੇ ਪਾਸੇ ਲਿਜਾਣ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ। ਫਿਰ ਸ਼ਬਦ ਦੁਹਰਾਵਾਂ, ਆਪਣੀ ਸੁਰਤ ਨੂੰ ਚੁੱਕਣ ਲਈ ਪੂਰਾ ਜੀਵਨ ਲੱਗ ਜਾਂਦਾ, ਅਤੇ ਸੁਰਤ ਨੂੰ ਵਕਾਰਾਂ ਦੀ ਦਲਦਲ ਵੀ ਸੱਟਣ ਲੱਗਿਆਂ ਕੋਈ ਦੇਰੀ ਨਹੀਂ ਲੱਗਦੀ। ਜਿਵੇਂ ਉਦਾਹਰਣ ਦੇ ਤੌਰ 'ਤੇ, ਇੱਕ ਪਾਣੀ ਨੂੰ ਮਖਾਨ ਦੀ ਦਸਵੀਂ ਛੱਤ 'ਤੇ ਚੜ੍ਹਾਉਣਾ ਹੋਵੇ, ਦਸਮ ਦੁਆਰਾ ਅਗਮ ਅਪਾਰਾ, ਮਕਾਨ ਦੀ ਦਸਵੀਂ ਛੱਤ 'ਤੇ ਪਾਣੀ ਨੂੰ ਚੜ੍ਹਾਉਣਾ ਹੋਵੇ ਤਾਂ ਕਿੰਨਾ ਜ਼ੋਰ ਲੱਗਦਾ ਉਸ ਪਾਣੀ ਨੂੰ ਸ਼ਿਖਰ 'ਤੇ ਪਹੁੰਚਾਉਣ ਦੇ ਲਈ। ਅਤੇ ਪਿਆਰਿਓ, ਜੋ ਉਹਨੂੰ ਦਸਵੀਂ ਛੱਤ ਤੋਂ ਥੱਲੇ ਪਾਣੀ ਨੂੰ ਗੰਦੇ ਨਾਲੇ ਵਿੱਚ ਰੋੜਨਾ ਹੋਵੇ ਤਾਂ ਉਹਨਾਂ ਜ਼ੋਰ ਨਹੀਂ ਲੱਗਦਾ, ਸਿਰਫ ਨਲ ਖੋਲ੍ਹਣ ਦੀ ਦੇਰ ਏ, ਨਿਵਾਨ ਨੂੰ ਪਾਣੀ ਆਪਣੇ ਆਪ ਹੀ ਪ੍ਰਵਾਹਿਤ ਹੋ ਜਾਂਦਾ, ਉੱਚੇ ਚੜ੍ਹਾਉਣ ਵਾਸਤੇ ਹੀ ਜ਼ੋਰ ਲੱਗਦੇ ਹੁੰਦੇ। ਬੇਨਤੀ ਕਰਾਂ, ਉੱਚਾ ਜੀਵਨ ਬਣਾਉਣ ਦੇ ਲਈ, ਸੁਰਤ ਨੂੰ ਉੱਚੀ ਚੁੱਕਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਏ, ਅਤੇ ਪਿਆਰਿਓ, ਸੁਰਤ ਨੂੰ ਨਿਵਾਨ ਵਿੱਚ ਜਾਣ ਲਈ ਕੋਈ ਜ਼ਿੰਦਗੀ ਨਹੀਂ ਲੱਗਦੀ, ਕਿਉਂਕਿ ਨੀਵਾਂ ਪਾਣੀ ਆਪਣੇ ਆਪ ਤੁਰਿਆ ਜਾਂਦਾ ਅਤੇ ਉੱਚੇ ਚੁੱਕਣ ਵਾਸਤੇ ਜ਼ੋਰ ਲੱਗਦੇ ਹੁੰਦੇ। ਬੇਨਤੀ ਕਰਾਂ ਕਿ ਆਹ ਸਰੀਰ ਹੈ ਆਦਮੀ ਦਾ, ਇਹਨੂੰ ਪਾਲਦਿਆਂ ਕਈ ਸਾਲ ਲੱਗਦੇ ਨੇ। ਮੰਨ ਲਓ 70-80 ਸਾਲ ਦਾ ਇੱਕ ਇਨਸਾਨ ਹੈ, ਉਹਨੇ ਇਸ ਸਰੀਰ ਨੂੰ 70 ਸਾਲ ਪਾਲਣ ਵਿੱਚ ਕਿੰਨਾ ਕੁ ਜ਼ੋਰ ਲਾ ਦਿੱਤਾ, ਕਿੰਨੀ ਵਾਰੀ ਵਸਤਰ ਪਾਏ, ਕਿੰਨੀ ਖੁਰਾਕ ਖਾਧੀ, ਪਰ 70 ਸਾਲ ਦੇ ਤਨ ਨੂੰ ਖਤਮ ਕਰਨ ਲੱਗਿਆਂ 70 ਸਾਲ ਨਹੀਂ ਚਾਹੀਦੇ, ਬਸ ਇੱਕ ਥੋੜ੍ਹਾ ਜਿਹਾ ਤਣਕ ਮਾਤਰ ਜ਼ਹਿਰ ਬੰਦੇ ਦੀ ਜੀਭ 'ਤੇ ਰੱਖ ਦਿਓ ਅਤੇ ਇੱਕ ਜ਼ਹਿਰ ਦਾ ਕਣ 70 ਸਾਲਾਂ ਦੀ ਪਾਲੀ ਹੋਈ ਦੇਹ ਨੂੰ ਮੁਰਦਾ ਬਣਾ ਦਿੰਦਾ। ਪਿਆਰਿਓ, ਅੰਦਰੋਂ ਜੀਣ ਵਾਸਤੇ ਵਰੇ ਲੱਗਦੇ ਨੇ, ਪਰ ਅੰਦਰ ਨੂੰ ਮੁਰਦਾ ਕਰਨ ਵਾਸਤੇ ਕੋਈ ਦੇਰੀ ਨਹੀਂ ਲੱਗਦੀ ਹੁੰਦੀ। ਰੂਹ ਦੀਆਂ ਗੱਠਾਂ, ਕਿਉਂਕਿ ਮੈਂ ਥੋੜ੍ਹੀ ਜਿਹੀ ਭੂਮਿਕਾ ਆਰੰਭ 'ਚ ਬਣਨੀ ਚਾਹੁੰਦਾ, ਰੂਹ ਦੀਆਂ ਗੱਠਾਂ ਇਕੱਠੀਆਂ ਕਰਨ ਲਈ ਕਿੰਨੇ ਸਾਲ ਲੱਗਦੇ। ਕਦੀ ਵੜੇਵੇਂ ਨੂੰ ਮਲ ਕੇ ਪਾਉਂਦੇ ਹਾਂ, ਧਰਤੀ ਤੋਂ ਨਿੱਕਾ ਜਿਹਾ ਕੁਰੂੰਬਲ ਨਿਕਲਦੀ ਏ, ਉਹ ਗਰਮੀ ਨੂੰ ਤਨ 'ਤੇ ਸਹਾਰਦੀ ਏ, ਫਿਰ ਕਿਤੇ ਕਪਾਹ ਦੀ ਫੁੱਟੀ ਬਣਦੀ ਏ, ਉਹਨੂੰ ਆਪਾਂ ਚੁਣ ਕੇ ਵੇਲ ਕੇ ਰੂਹ ਪਿੰਜਣੀ ਵਿੱਚ ਪਿੰਜਦੇ ਹਾਂ, ਅਤੇ ਉਹਨੂੰ ਮਿਹਨਤ ਕਰਕੇ ਰੂਹ ਦਾ ਇੱਕ ਗੱਠ ਤਿਆਰ ਕੀਤੀ ਗਈ। ਪਰ ਜਿਹੜੀ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਬਣੀ ਇੱਕ ਨਿੱਕੀ ਜਿਹੀ ਚੰਗਿਆੜੀ ਰੱਖਣ ਦੀ ਦੇਰ ਏ, ਉਸੇ ਵਕਤ ਰੂਹ ਦੀ ਗੱਠ ਸੜ ਕੇ ਰਾਖ ਹੋ ਜਾਏਗੀ। ਪਿਆਰਿਓ, ਬੁਰੇ ਰਸਤੇ 'ਤੇ ਜਾਂਦਿਆਂ ਕੋਈ ਜ਼ਿਆਦਾ ਐਨਰਜੀ ਨਹੀਂ, ਜੀਵਨ ਕਮਾਉਣ ਵਾਸਤੇ ਹੀ ਜੀਵਨ ਲੱਗ ਜਾਂਦਾ ਹੁੰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਸ਼ਬਦ ਸਾਕਤ ਵਰਤਿਆ ਹੈ, ਇੱਥੇ ਉਹ ਸ਼ਬਦ ਢੁਕੇਗਾ ਅੱਜ ਦੇ ਇਸ ਪਵਿੱਤਰ ਬਚਨ ਵਿੱਚ, ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਵੈਸੇ ਸਾਕਤ ਕਹਿੰਦੇ ਨੇ ਕਿ ਸ਼ਕਤੀ ਦਾ ਪੁਜਾਰੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸ਼ਬਦ ਨੂੰ ਇਸ ਪਰਪੇਕ ਵਿੱਚ ਇਹਨਾਂ ਅਰਥਾਂ ਵਿੱਚ ਲਿਆ ਗਿਆ ਕਿ ਪਰਮਾਤਮਾ ਤੋਂ ਬੇਮੁਖ ਹੋਇਆ, ਪਰਮੇਸ਼ਵਰ ਤੋਂ ਟੁੱਟਿਆ ਹੋਇਆ, ਪਰਮਾਤਮਾ ਦੀ ਭਜਨ ਬੰਦਗੀ ਗੁਰੂ ਦੇ ਸ਼ਬਦ ਤੋਂ ਦੂਰ ਹੋਇਆ ਬੰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹਜ਼ੂਰ ਨੇ ਬਖਸ਼ਿਸ਼ ਭਰੇ ਬਚਨ ਕਹਿ, ਮੈਂ ਇੱਕ ਪ੍ਰਮਾਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੋਂ ਇਹਦੀ ਪ੍ਰਾਰੰਭਤਾ ਕਰਾਂਗਾ। ਹਜ਼ੂਰ ਨੇ ਉੱਥੇ ਫੁਰਮਾਇਆ ਕਿ ਜਿਹੜੇ ਲੋਕ ਬੁਰੇ ਰਸਤੇ 'ਤੇ ਚੱਲ ਪੈਣ, ਉਹਨਾਂ ਨੂੰ ਚੰਗੀ ਗੱਲ ਜਿਤਨਾ ਮਰਜ਼ੀ ਯਤਨ ਕਰੋ ਸੁਣਾਉਣ ਦਾ, ਉਹ ਕੰਨ ਧਰ ਕੇ ਸੁਣ ਤਾਂ ਲੈਣਗੇ ਪਰ ਸੱਚ ਵੇ ਅੰਦਰ ਖਾਤੇ ਕਹਿੰਦੇ ਨੇ ਕਦੋਂ ਖਹਿੜਾ ਛੁੱਟੇ, ਇਹ ਬੋਲਣਾ ਬੰਦ ਕਰੇ ਅਤੇ ਆਪਾਂ ਇੱਥੋਂ ਉੱਠ ਕੇ ਨਿਕਲੀਏ। ਸੱਚ ਇਵੇਂ ਜੇ ਪਰਿਵਾਰ ਵਿੱਚ ਵੀ ਇੱਕ ਬਜ਼ੁਰਗ ਕਿਸੇ ਸਿਆਣਾ ਬਜ਼ੁਰਗ ਸਮਝਾਏਗਾ ਅਤੇ ਸੁਣਨ ਵਾਲੇ ਸਿਰ ਨੀਵਾਂ ਕਰਕੇ ਸੁਣੀ ਤਾਂ ਜਾਣਗੇ ਪਰ ਅੰਦਰ ਖਾਤੇ ਕਹਿਣਗੇ ਕਿ ਕਦੋਂ ਖਹਿੜਾ ਛੁੱਟੇ, ਕਿਉਂਕਿ ਉਹਨਾਂ ਨੂੰ ਗੁਰੂ ਦੀ ਗੱਲ ਇਤਨੀ ਚੰਗੀ ਨਹੀਂ ਲੱਗਦੀ ਜਿੰਨੀਆਂ ਗੱਲਾਂ ਉਹਨਾਂ ਨੂੰ ਸੰਸਾਰ ਦੀਆਂ ਬੁਰਿਆਈ ਦੀਆਂ ਚੰਗਾ ਲੱਗਦੀਆਂ। ਸਤਿਗੁਰੂ ਨੇ ਇਸ ਬਿਰਤੀ ਨੂੰ ਬਾਣੀ ਵਿੱਚ ਇਸ ਪ੍ਰਕਾਰ ਨਾਲ ਕਿਹਾ ਹੈ। ਹਜ਼ੂਰ ਨੇ ਫੁਰਮਾਇਆ ਕਿ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀ ਹੈ, ਬੁਰੇ ਕਾਮ ਕੋ ਊਠ ਖਲੋਇਆ। ਜਿਹੜੇ ਅਕਲ ਦੇ ਅੰਨੇ ਨੇ ਉਹਨਾਂ ਨੂੰ ਕੀ ਆਪਾਂ ਕਹੀਏ, ਕਿੰਨੇ ਕੁ ਸ਼ਬਦ ਉਹਨਾਂ ਦੀ ਵਰਤੀਏ। ਹਜ਼ੂਰ ਕਹਿੰਦੇ ਨੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀ ਹੈ, ਬਿਨ ਗੁਰ ਪੰਥ ਨਾ ਸੁਝ ਹੀ ਕਿਤ ਬਿਦ ਨਿਰਭਈ ਹੈ। ਅਗਲੇ ਬਚਨ ਨੇ ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿੜਾਣੇ। ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ, ਜੀਵਤ ਕੋ ਮੂਵਾ ਕਹੇ, ਮੂਵੇ ਨੂੰ ਰੋਤਾ। ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ, ਆਪਣੂ ਨੀ ਪਾਇਆ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਅੱਗੇ ਉਹ ਬਚਨ ਕਰਦੇ ਨੇ ਕਿ ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦਿਸ ਹੈ, ਪੋਖਰ ਨੀਰ ਵਰੋਲੀਐ, ਮਾਖਣ ਨਹੀਂ ਰੀਸ ਹੈ। ਥੋੜ੍ਹੇ ਜਿਹੇ ਅਸੀਂ ਇਹਦੇ ਅਰਥ ਕਰ ਲਈਏ ਕਿਉਂਕਿ ਇਸ ਬਿਰਤੀ ਦੀ ਵਿਆਖਿਆ ਕਰੇਗਾ ਜਿਹੜੀ ਅੱਜ ਹਜ਼ੂਰ ਨੇ ਪਹਿਲੀ ਤੁਕ ਇਸ ਅੰਮ੍ਰਿਤ ਬਚਨ ਵਿੱਚ ਕਹੀ ਹੈ। ਹਜ਼ੂਰ ਬਚਨ ਕਰਦੇ ਨੇ ਖੋਟੇ ਕੋ ਖਰਾ ਕਹੇ, ਜਿਹੜੀ ਚੀਜ਼ ਖੋਟੀ ਹੈ, ਮੰਨ ਲਓ ਉਹ ਸੰਸਾਰ ਦਾ ਧਨ ਇਕੱਠਾ ਕਰੀ ਬੈਠਾ ਹੈ, ਸੰਸਾਰ ਦੀਆਂ ਫਜ਼ੂਲ ਖੋਟੀਆਂ ਗੱਲਾਂ ਵਿੱਚ ਪ੍ਰਵਿਰਤ ਹੈ, ਜਿਹੜੀ ਬਾਤ ਖੋਟੀ ਹੈ ਉਹਨੂੰ ਖਰੀ ਜਾਣ ਕੇ ਦਿਨ ਰਾਤ ਸੰਚਦਾ ਪਿਆ ਹੈ, ਅਤੇ ਜਿਹੜਾ ਪਰਮਾਤਮਾ ਦਾ ਨਾਮ ਖਰਾ ਹੈ ਕਹਿੰਦਾ ਛੱਡੋ ਇਹ ਤਾਂ ਵਿਹਲੜ ਬੰਦਿਆਂ ਦਾ ਕੰਮ ਹੈ, ਖਰੇ ਨੂੰ ਖੋਟਾ ਕਹਿਣ ਲੱਗ ਪਿਆ, ਖੋਟੇ ਨੂੰ ਖਰਾ ਕਹਿਣ ਲੱਗ ਪਿਆ। ਇਹ ਅਕਲ ਦੇ ਅੰਨੇ ਦੀ ਬਿਰਤੀ ਹੈ। ਮਹਾਰਾਜ ਕਹਿ ਰਹੇ ਨੇ ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ, ਜਿਹਨੂੰ ਦੋ ਅੱਖਾਂ ਤੋਂ ਦਿਸਦਾ ਨਹੀਂ ਉਹ ਪਾਰਖੂ ਸਿਆਣਾ ਬਣ ਕੇ ਲੋਕਾਂ ਨੂੰ ਚੀਜ਼ਾਂ ਬਾਰੇ ਗਿਆਨ ਦਿੰਦਾ ਪਿਆ। ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੇ। ਮਹਾਰਾਜ ਕਹਿੰਦੇ ਨੇ ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ। ਇੱਥਾਂ ਅਰਥ ਹੈ ਕਿ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਜਾਗਦੇ ਪਏ ਨੇ, ਜਿਹੜੇ ਅੰਦਰੋਂ ਸੁਚੇਤ ਨੇ, ਜਿਹੜੇ ਬੰਦਗੀ ਵਿੱਚ ਜਾਗ ਪਏ ਨੇ, ਉਹਨਾਂ ਨੂੰ ਇਹ ਲੋਕ ਕਹਿੰਦੇ ਨੇ ਛੱਡਣਾ, ਇਹ ਤਾਂ ਸੁਰੇ ਸੁੱਤੇ ਹੋਏ ਨੇ, ਮੁਰਦਾ ਬੰਦੇ ਨੇ, ਇਹ ਤੇ ਸੜੀਆਂ ਹੋਈਆਂ ਲਾਸ਼ਾਂ ਨੇ। ਸਾਚੇ ਸੁੱਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ, ਅਤੇ ਜਿਹੜੇ ਸੁੱਤੇ ਨੇ ਮਾਇਆ ਦੀ ਨੀਂਦ ਵਿੱਚ, ਜਿਹੜੇ ਸੁੱਤੇ ਨੇ ਅਸ਼ਰਧਾ ਦੀ ਨੀਂਦ ਵਿੱਚ, ਜਿਹੜੇ ਸੁੱਤੇ ਨੇ ਕੇਵਲ ਸੰਸਾਰ ਦੀ ਵਾਸ਼ਨਾ ਵਿੱਚ, ਉਹਨਾਂ ਨੂੰ ਸਾਕਤ ਕਹਿੰਦੇ ਨੇ ਭਲਿਓ, ਇਹ ਤਾਂ ਜਾਗਦੇ ਪਏ ਨੇ, ਅਤੇ ਜਿਹੜੇ ਜਾਗਦੇ ਹੋਏ ਨੇ ਉਹਨਾਂ ਨੂੰ ਕਹਿੰਦੇ ਪਏ ਨੇ ਤਾਂ ਸੁੱਤੇ ਹੋਏ। ਮਹਾਰਾਜ ਕਹਿੰਦੇ ਨੇ ਇਹ ਹੈ ਬਿਰਤੀ ਸਾਕਤ ਦੀ, ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ, ਜੀਵਤ ਕੋ ਮੂਆ ਕਹੇ, ਜਿਹੜਾ ਨਾਮ ਵਿੱਚ ਜਿਉਂਦਾ ਉਹਨੂੰ ਕਹਿੰਦੇ ਨੇ ਤਾਂ ਮਰ ਗਿਆ, ਇਹ ਤਾਂ ਮੋਇਆ ਹੋਇਆ ਬੰਦਾ ਹੈ। ਮਹਾਰਾਜ ਕਹਿੰਦੇ ਨੇ ਉਹਨੂੰ ਜਿਉਂਦੇ ਨੂੰ ਮੁਰਦਿਆਂ ਨਾਲ ਤੁਲਨਾ ਦਿੰਦੇ ਨੇ, ਅਤੇ ਜਿਹੜੇ ਨਾਮ ਨੂੰ ਭੁਲਾ ਕੇ ਅੰਦਰੋਂ ਮੁਰਦਾ ਬਣ ਚੁੱਕੇ ਨੇ, ਅਤੇ ਮੁਰਦਿਆਂ ਉੱਤੇ ਕੱਪੜੇ ਪਾ ਕੇ ਉਹਨੇ ਜਿਉਂਦਿਆਂ ਦੀਆਂ ਮਿਸਾਲਾਂ ਪੈ ਦੇ ਰਹੇ। ਮਹਾਰਾਜ ਜੀ ਦੇ ਬਚਨ, ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ, ਜੀਵਤ ਕੋ ਮੂਆ ਕਹੇ, ਨਾਮ ਵਿੱਚ ਜਿਉਣ ਵਾਲਿਆਂ ਨੂੰ ਅਸ਼ਰਧਕ ਲੋਕ ਮੁਰਦਾ ਕਹਿੰਦੇ ਨੇ, ਅਤੇ ਸੱਚ ਇਵੇਂ ਨਾਮ ਨੂੰ ਭੁੱਲੇ ਕੋਈ ਮਰੇ ਲੋਕ, ਜਿਹੜੇ ਅੰਦਰੋਂ ਨਾਮ ਪੱਖੋਂ ਮਰ ਚੁੱਕੇ ਨੇ ਉਹਨਾਂ ਨੂੰ ਲੋਕ ਜਿਉਂਦੇ ਕਹੇ। ਹਜ਼ੂਰ ਨੇ ਮੁੱਦਤ ਪਹਿਲਾਂ ਕਿਹਾ ਕਿ ਜਿਉਂਦੇ ਨੂੰ ਮੁਰਦਾ, ਮੁਰਦੇ ਨੂੰ ਜਿਉਂਦਾ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ, ਮੂਵੇ ਨੀ ਰੋਤਾ। ਅੱਗੇ ਮਹਾਰਾਜ ਕਹਿੰਦੇ ਨੇ ਆਵਤ ਕੋ ਜਾਤਾ ਕਹੇ, ਜਿਹੜਾ ਇਸ ਧਰਤੀ 'ਤੇ ਆ ਕੇ ਬੰਦਗੀ ਕਰ ਰਿਹਾ, ਸਿਮਰਨ ਕਰ ਰਿਹਾ, ਨਾਮ ਜਪਦਾ ਪਿਆ, ਉਹਨੂੰ ਇਹ ਸ਼ਬਦ ਵਰਤਦੇ ਪਏ ਨੇ ਛੱਡੋ ਇਹ ਤਾਂ ਗਿਆ ਗਵਾਚਾ ਹੈ। ਆਵਤ ਕੋ ਜਾਤਾ ਕਹੇ, ਜਾਤੇ ਦਰ 'ਤੇ ਗਿਆ ਗਵਾਚਾ, ਇਹਦਾ ਕੀ ਫਾਇਦਾ, ਧਰਤੀ 'ਤੇ ਆਉਣ ਦਾ ਲਾਭ ਕੀ। ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ, ਜਿਸ ਚੀਜ਼ ਨੇ ਕੱਲ੍ਹ ਬੇਗਾਨੀ ਬਣ ਜਾਣਾ ਉਹਨੂੰ ਆਪਣੀ ਕਹਿੰਦਾ ਪਿਆ ਤੇ ਜਿਸ ਨਾਮ ਨੇ ਆਪਣੇ ਨਾਲ ਤੁਰਨਾ ਉਹਨੂੰ ਪਰਾਇਆ ਸਮਝਦਾ ਪਿਆ। ਇਹ ਬਿਰਤੀ ਹੈ ਬੁਰੇ ਕੰਮ ਕੋ ਊਠ ਖਲੋਏ। ਫਿਰ ਬੇਨਤੀ ਕਰਾਂ, ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹਿ ਆਪਣੇ ਨੀ ਪਾਇਆ, ਮਿੱਠੇ ਕੋ ਕੌੜਾ ਕਹਿ। ਇਹ ਥੋੜ੍ਹਾ ਜਿਹਾ ਜਿਸੀ ਵੇਖਾਂਗੇ ਸ਼ਬਦ ਵਿੱਚ, ਕਿਉਂਕਿ ਜੋ ਕੁਝ ਵੀ ਐਦਕੀ ਹਜ਼ੂਰ ਹੁਕਮ ਦੇ ਰਹੇ ਨੇ ਨਾ, ਸੱਚ ਇਹ ਵੇ ਸਾਡੇ ਅੰਦਰ ਨੂੰ ਝੰਜੋੜਦੇ ਪਏ ਨੇ। ਸਿੱਖੋ ਕਿ ਕਿਹੜੇ ਪਾਸੇ ਤੁਰ ਪਏ ਹੋ ਤੁਸੀਂ, ਤੁਹਾਡਾ ਗੁਰੂ ਕੀ ਕਹਿੰਦਾ ਹੈ ਤੇ ਰਸਤਾ ਤੁਸੀਂ ਕਿਹੜਾ ਅਖਤਿਆਰ ਕਰਦੇ ਪਏ। ਮੈਂ ਬੇਨਤੀ ਕਰਾਂਗਾ, ਸੁਚੇਤ ਕਰ ਲੈ। ਹਜ਼ੂਰ ਕਹਿੰਦੇ ਮਿੱਠੇ ਕੋ ਕੌੜਾ ਕਹਿ, ਜਿਹੜੀ ਗੁਰੂ ਕੀ ਬਾਣੀ ਮਿੱਠੀ ਹੈ, ਜਿਹੜਾ ਗੁਰੂ ਦਾ ਸ਼ਬਦ ਮਿੱਠਾ ਹੈ, ਜਿਹੜਾ ਗੁਰੂ ਦਾ ਅੰਮ੍ਰਿਤ ਮਿੱਠਾ ਹੈ, ਜਿਹੜਾ ਗੁਰੂ ਕਾ ਨਾਮ ਮਿੱਠਾ ਹੈ, ਉਹਨੂੰ ਲੋਕ ਕਹਿੰਦੇ ਪਏ ਨੇ ਛੱਡੋ ਜੀ, ਇਹਦਾ ਤਾਂ ਸਵਾਦ ਹੀ ਕੋਈ ਨਹੀਂ, ਇਹਦੇ ਵਿੱਚੋਂ ਤਾਂ ਰਸ ਹੀ ਕੋਈ ਨਹੀਂ ਆਉਂਦਾ। ਅਤੇ ਜਿਸ ਜ਼ਹਿਰ ਨੇ ਬੰਦੇ ਦੀ ਜ਼ਿੰਦਗੀ ਤਬਾਹ ਕਰਨੀ ਹੈ, ਉਹਦੇ ਨਾਲੋਂ ਪਿਆਲੇ ਨਾਲੋਂ ਮੂੰਹ ਕਦੀ ਵੱਖ ਕਰਨ ਨੂੰ ਤਿਆਰ ਨਹੀਂ। ਮਿੱਠਾ ਕੌੜਾ ਬਣਾ ਦਿੱਤਾ, ਕੌੜੇ ਨੂੰ ਮਿੱਠਾ ਬਣਾ ਦਿੱਤਾ। ਪਿਆਰਿਓ, ਪਿਆਲੀਆਂ ਸ਼ਰਾਬ ਦੀਆਂ ਵਿੱਚ ਡੁੱਬਣ ਵਾਲੇ ਲੋਕ ਅੱਜ ਅੰਮ੍ਰਿਤ ਮਿੱਠੇ ਨੂੰ ਕਹਿਣ ਲੱਗ ਪਏ ਨੇ। ਇਹ ਤਾਂ ਉਦੋਂ ਦੀ ਲੋੜ ਸੀ ਕਿ 300 ਸਾਲ ਪਹਿਲਾਂ ਜੰਗ ਜੁੱਦਾਂ ਦੀ ਗੱਲ ਸੀ, ਸ਼ਸਤਰਾਂ ਦੀ ਲੋੜ ਸੀ, ਉਦੋਂ ਅੰਮ੍ਰਿਤ ਦਾ ਕਨਸੈਪਟ ਸੀ। ਅਤੇ ਮੈਂ ਸੋਚਣਾ, ਮਾਲਕ ਜਿਹੜੇ ਨਸ਼ੇ ਦੇ ਪਿਆਲੀ ਵਿੱਚ ਡੁੱਬੇ ਨੇ, ਉਹ ਤੇਰੇ ਅੰਮ੍ਰਿਤ ਨੂੰ ਕੌੜਾ ਪਏ ਕਹਿੰਦੇ ਨੇ, ਅਤੇ ਸੱਚ ਇਹ ਵੇ ਜਿਹੜਾ ਕੌੜਾ ਉਹਨੂੰ ਮਿੱਠਾ ਜਾਣ ਕੇ ਪੀ ਜਾ ਰਹੇ। ਫਿਰ ਬੇਨਤੀ ਕਰਾਂ, ਮਿੱਠੇ ਕੋ ਕੌੜਾ ਕਹੇ, ਨਾਮ ਮਿੱਠਾ ਉਹਨੂੰ ਕੌੜਾ ਬਣਾ ਦਿੱਤਾ, ਅੰਮ੍ਰਿਤ ਮਿੱਠਾ ਉਹਨੂੰ ਕੌੜਾ ਬਣਾ ਦਿੱਤਾ, ਕੜਵੇ ਕੋ ਮਿੱਠਾ, ਅਤੇ ਜਿਸ ਜ਼ਹਿਰ ਨੇ ਦੀ ਜ਼ਿੰਦਗੀ ਤਬਾਹ ਕਰਨੀ ਉਹਨੂੰ ਮਿਠਾਸ ਕਹਿ ਰਿਹਾ। ਏਦੂ ਵੱਡਾ ਕਲਜੂ ਕੀ ਹੋਵੇਗਾ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ। ਰਾਤੇ ਦਾ ਅਰਥ ਜਿਹੜੇ ਨਾਮ ਵਿੱਚ ਰਤੇ ਨੇ, ਜਿਹੜੇ ਬੰਦਗੀ ਵਿੱਚ ਓਤ ਪੋਤ ਨੇ, ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਘਰੋਂ ਬਾਹਰ ਪੈਰ ਨਹੀਂ ਕੱਢਿਆ, ਜਿਨ੍ਹਾਂ ਨੇ ਗੁਰੂ ਦੀ ਸੰਗਤ ਤੋਂ ਬਿਨਾਂ ਕਦੀ ਦਿਨ ਨਹੀਂ ਕੱਢਿਆ, ਜਿਨ੍ਹਾਂ ਨੇ ਗੁਰੂ ਨੂੰ ਮੱਥਾ ਟੇਕਣ ਤੋਂ ਬਿਨਾਂ ਕਦੀ ਬਾਹਰ ਮੂੰਹ ਵਿੱਚ ਜਲ ਨਹੀਂ ਪਾਇਆ, ਉਹ ਰੱਤਿਆਂ ਹੋਇਆਂ ਲੋਕਾਂ ਦੀ ਨਿੰਦਿਆ ਪੈ ਕਰਦੇ ਨੇ। ਬਾਬਾ ਜੀ ਕਹਿੰਦੇ ਨੇ ਕਲਯੁਗ ਆ ਗਿਆ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਅੱਗੇ ਕਹਿੰਦੇ ਨੇ ਚੇਰੀ ਕੀ ਸੇਵਾ ਕਰੇ, ਜਿਹੜੀ ਚੇਲੀ ਹੈ, ਮਾਇਆ ਕਹਿ ਲਓ, ਸ਼ਕਤੀ ਕਹਿ ਲਓ, ਸ਼ਕਤੀ ਦੀ ਤਾਂ ਸੇਵਾ ਪੈ ਕਰਦੇ ਨੇ, ਅਤੇ ਜਿਸ ਮਾਲਕ ਕਰਕੇ ਚੇਲੀ ਕਾਇਮ ਹੈ ਉਸ ਮਾਲਕ ਨੂੰ ਸਮਝਦੀ ਕੋਈ। ਅਤੇ ਮਹਾਰਾਜ ਜੋ ਕੋਈ ਤੁਸੀਂ ਦੱਸਿਆ, ਜਿਹੜਾ ਬੰਦਾ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਕਰਦਾ, ਮੈਂ ਫਿਰ ਸ਼ਬਦ ਦੁਹਰਾ ਦੇਣਾ ਕਿ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਓ ਕਹੀਏ, ਬਿਨ ਗੁਰਪੰਥ ਨਾ ਸੁਝਈ ਕਿਤ ਬਿਦਨ ਰਬਈਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਵਾਂ ਕਹੇ ਮੂਵੇ ਨੀ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹਿ ਆਪਣੋ ਨੀ ਪਾਇਆ, ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨੀ ਦਿਸੈ। ਮਹਾਰਾਜ ਜੇ ਸਾਰੀ ਜ਼ਿੰਦਗੀ ਲੱਗੇ ਰਹੇ, ਇਹ ਬੁਰੇ ਕੰਮ ਵਾਲਿਆਂ ਨੂੰ ਮਿਲੇਗਾ ਕੀ? ਕਹਿਣ ਲੱਗੇ ਪੋਖਰ ਨੀਰ ਵਰੋਲੀਐ ਮਾਖਣ ਨੀ ਰੀਸੈ। ਵੈਸੇ ਪੋਖਰ ਦਾ ਅਰਥ ਹੁੰਦਾ ਛੱਪੜ, ਬੰਗਾਲ ਵਿੱਚ ਇਹ ਸ਼ਬਦ ਬੜਾ ਵਰਤਿਆ ਜਾਂਦਾ ਪੋਖਰ। ਸਤਿਗੁਰੂ ਨੇ ਬਾਣੀ ਵਿੱਚ ਵੀ ਵਰਤਿਆ ਪੋਖਰ, ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ, ਕਬੀਰ ਸਾਹਿਬ ਨੇ ਪੋਖਰ ਦਰ ਤੇ ਛੱਪੜ। ਛੱਪੜ ਦੇ ਪਾਣੀ ਨੂੰ ਚਾਟੀ ਵਿੱਚ ਪਾ ਕੇ ਸਾਰੀ ਜ਼ਿੰਦਗੀ ਮਧਾਣੀ ਪਾਈ ਜਾਓ, ਅਤੇ ਪਿਆਰਿਓ ਸਾਰੀ ਜ਼ਿੰਦਗੀ ਛੱਪੜ ਦਾ ਪਾਣੀ ਰਿੜਕ ਕੇ ਕਦੀ ਮੱਖਣ ਨਹੀਂ ਨਿਕਲਦਾ, ਅਤੇ ਬੁਰੇ ਕੰਮ ਕਰਨ ਵਾਲੇ ਸਾਰੀ ਜ਼ਿੰਦਗੀ ਨੂੰ ਰਿੜਕ ਲੈਣ। ਸੱਚ ਇਵੇਂ ਨੇ, ਵਕਾਰ ਭੋਗਣ ਤੋਂ ਬਾਅਦ ਇਹਨਾਂ ਦੇ ਪੱਲੇ ਕੁਛ ਵੀ ਨਹੀਂ ਬਹਿਣਾ। ਦੇਖੋ ਇਹ ਸੱਚਾਈ ਹੈ, ਬੁਰੇ ਕੰਮ ਕੋ ਉੱਠ ਖਲੋਇਆ। ਇਸ ਤੋਂ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਸ਼ਬਦ ਹੈ ਇੱਕ ਹੋਰ ਗੁਰਦੇਵ ਜੀ ਦਾ, ਉਹ ਅੰਮ੍ਰਿਤ ਬਚਨ ਆਉਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ ਜੇ ਬੁਰੇ ਬੰਦੇ ਦਾ ਭਲਾ ਮੰਗੋ, ਸੱਚ ਇਵੇਂ ਸਮਝਦਾ ਮੇਰਾ ਬੁਰਾ ਕਰ ਲੱਗਾ। ਅੱਜ ਇੱਕ ਬੰਦਾ ਦਾਰੂ 'ਚ ਡੁੱਬਾ ਹੈ, ਮੈਂ ਸ਼ਬਦ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਕਿ ਗੁਰਮਤ ਨੇ ਪਾਬੰਦੀ ਲਾਈ ਹੈ ਇਸ ਚੀਜ਼ ਦੀ। ਅਤੇ ਉਂਝ ਵੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਰਹਿਤਨਾਮੇ 'ਚ ਇਹ ਗੱਲ ਲਿਖੀ ਹੈ, ਕਹਿੰਦੇ ਨੇ ਜਿਸ ਸਿੱਖ ਦੀ ਜ਼ਿੰਦਗੀ ਵਿੱਚ ਇਹ ਪੰਜ ਐਬਾਂ ਤੋਂ ਬਚ ਗਏ, ਉਹ ਮੇਰਾ ਸਭ ਤੋਂ ਪਿਆਰਾ ਸਿੱਖ ਹੈ। ਪੰਜ ਐਬ ਕਿਹੜੇ? ਪਰ ਨਾਰੀ, ਜੂਆ, ਅਸੱਤ, ਚੋਰੀ, ਮਦਰਾ। ਪੰਜ ਸ਼ਬਦ ਨੇ। ਜਿਹੜਾ ਪਰਾਏ ਤਨ ਤੋਂ ਬਚ ਗਿਆ, ਜਿਹੜਾ ਪਰਾਈ ਚੋਰੀ ਤੋਂ ਬਚ ਗਿਆ, ਜਿਹੜਾ ਜੂਏ ਤੋਂ ਬਚ ਗਿਆ, ਜਿਹੜਾ ਝੂਠ ਤੋਂ ਬਚ ਗਿਆ, ਜਿਹੜਾ ਸ਼ਰਾਬ ਪੀਣ ਤੋਂ ਬਚ ਗਿਆ, ਪਰ ਨਾਰੀ ਜੁਆ ਅਸਤ ਚੋਰੀ ਮਦਰਾ ਜਾਨ ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਜਿਹਨੇ ਛੱਡ ਦਿੱਤੇ ਉਹ ਸਭ ਤੋਂ ਸਿਆਣਾ, ਜਿਹੜਾ ਇਹਨਾਂ ਤੋਂ ਖਹਿੜਾ ਛੁਡਾ ਕੇ ਸ਼ਬਦ ਨਾਲ ਜੁੜ ਗਿਆ ਉਹ ਸੂਝਵਾਨ। ਹਜ਼ੂਰ ਕਹਿੰਦੇ ਨੇ ਦੇਖੋ ਤੁਸੀਂ ਕਿਸੇ ਦਾ ਭਲਾ ਕਰੋਗੇ, ਪਹਿਲੀ ਗੱਲ ਇੱਕ ਗੱਲ ਚੇਤੇ ਰੱਖਿਓ, ਭਲਾਈ ਛੱਡਣੀ ਨਹੀਂ, ਪਰ ਕਿਸੇ ਬੰਦੇ ਦਾ ਭਲਾ ਕਰੋ ਅਤੇ ਯਤਨ ਕਰੋ ਭਲਾ ਕਰਨ ਤੋਂ ਬਾਅਦ ਥੋੜ੍ਹੀ ਜਿਹੀ ਦੂਰੀ ਬਣਾ ਲਓ, ਕਿਉਂਕਿ ਜਿਹਦਾ ਭਲਾ ਕਰੋਗੇ ਉਹਨੇ ਕੱਲ੍ਹ ਨੂੰ ਜੜ੍ਹਾਂ ਜ਼ਰੂਰ ਵੱਢਣੀਆਂ। ਮੈਂ ਇਹ ਸ਼ਬਦ ਜਿਹੜੇ ਕਹਿਣ ਲੱਗਾ, ਹੋ ਸਕਦਾ ਸਭ ਦਾ ਤਜਰਬਾ ਹੋਵੇ, ਜੇ ਭਲਾ ਕਰੋਗੇ ਸੱਚ ਇਹ ਵੀ ਉਹ ਭਲਾ ਵਾਲਾ ਬੰਦਾ ਇੱਕ ਦਿਨ ਬੁਰਾਈ ਵਿੱਚ ਉੱਠ ਖਲੋਵੇਗਾ। ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਸੀ। ਉਹ ਕਹਿੰਦਾ ਇੱਕ ਆਦਮੀ, ਮੈਂ ਸ਼ਬਦ ਤੋਂ ਬਾਹਰ ਨਹੀਂ ਨਿਕਲਾਂਗਾ, ਬੁਰੇ ਕੰਮ ਕੋ ਊਠ ਖਲੋਇਆ। ਇੱਕ ਆਦਮੀ ਨਦੀ ਦੇ ਕਿਨਾਰੇ ਤੁਰਿਆ ਜਾ ਰਿਹਾ ਹੈ, ਉਹ ਧਿਆਨ ਨਾਲ ਚੱਲਿਆ ਜਾ ਰਿਹਾ ਸੀ ਅਤੇ ਪਿੱਛੋਂ ਕਿਸੇ ਆਦਮੀ ਨੇ ਪੂਰੇ ਜ਼ੋਰ ਨਾਲ ਉਹਦੀ ਕਮਰ 'ਤੇ ਉਹਦੀ ਪਿੱਠ 'ਤੇ ਪੂਰੇ ਜ਼ੋਰ ਨਾਲ ਆਪਣੀਆਂ ਬਾਹਾਂ ਨਾਲ ਉਹਨੂੰ ਧੱਕਾ ਮਾਰਿਆ ਅਤੇ ਇੱਕੋ ਦਮ ਵਿਚਾਰਾ ਉਹ ਨਦੀ ਦੇ ਕਿਨਾਰੇ ਵਿੱਚ ਨਦੀ ਵੀ ਡਿੱਗ ਪਿਆ। ਕਿਨਾਰੇ 'ਤੇ ਦਲਦਲ ਸੀ, ਉਹਦੇ ਕੱਪੜੇ ਚਿੱਕੜ ਨਾਲ ਭਰੇ ਗਏ, ਉਹਦੇ ਕੱਪੜੇ ਪਾਣੀ ਨਾਲ ਭਰੇ ਗਏ ਅਤੇ ਕਹਿੰਦੇ ਨੇ ਉਸੇ ਵਕਤ ਉਹ ਧੱਕਾ ਮਾਰਨ ਵਾਲਾ ਅਤੇ ਤੇਜ਼ੀ ਨਾਲ ਅੱਗੇ ਨਿਕਲ ਗਿਆ ਅਤੇ ਜਿਹਨੂੰ ਧੱਕਾ ਮਾਰਿਆ ਸੀ ਉਹ ਆਵਾਜ਼ ਦੇ ਕੇ ਕਹਿੰਦਾ ਭਰਾਵਾ ਮੇਰੀ ਗੱਲ ਤਾਂ ਸੁਣ ਜਾ, ਕਹਿੰਦਾ ਇੱਕ ਵਾਰੀ ਮੈਨੂੰ ਮੂੰਹ ਤਾਂ ਦਿਖਾ ਜਾ, ਜਿਹਨੇ ਧੱਕਾ ਮਾਰਿਆ ਉਹ ਤੇਜ਼ੀ ਨਾਲ ਜਾ ਰਿਹਾ। ਉਹਨੇ ਫਿਰ ਆਵਾਜ਼ ਦੇ ਕੇ ਕਿਹਾ ਤੂੰ ਮੈਨੂੰ ਧੱਕਾ ਤਾਂ ਮਾਰ ਗਿਆ ਪਰ ਮੈਨੂੰ ਇੱਕ ਵਾਰੀ ਮੂੰਹ ਤਾਂ ਦਿਖਾ ਜਾ, ਮੈਨੂੰ ਸਮਝ ਪੈ ਜਾ ਮੈਂ ਜ਼ਿੰਦਗੀ 'ਚ ਭਲਾ ਤੇਰਾ ਕਦੋਂ ਕੀਤਾ ਸੀ। ਗੱਲ ਸਮਝੋ ਬੜੀ ਰਮਜ ਭਰੀ, ਇੱਕ ਵਾਰੀ ਮੈਨੂੰ ਦੱਸ ਤਾਂ ਜਾ ਮੈਂ ਤੇਰਾ ਭਲਾ ਕਦੋਂ ਕੀਤਾ। ਮੈਂ ਉਹ ਕਹਾਣੀ ਪੜ੍ਹੀ ਅਤੇ ਮੈਨੂੰ ਬਾਬਾ ਜੀ ਦਾ ਸ਼ਬਦ ਚੇਤੇ ਆ ਗਿਆ, ਕਹਿਣ ਲੱਗੇ ਜੋ ਭਲਾਈ ਸੋ ਬੁਰਾ ਕਰ ਜਾਣੈ, ਜੋ ਭਲਾਈ ਸੋ ਬੁਰਾ ਜਾਣੈ। ਹਜ਼ੂਰ ਕਹਿੰਦੇ ਨੇ ਜੇ ਤੁਸੀਂ ਭਲਾ ਕਰੋਗੇ ਨਾ ਤਾਂ ਪਿਆਰਿਓ ਉਹਨੇ ਬੁਰਾ ਹੀ ਕਰਨਾ ਹੈ, ਪਰ ਸਿੱਖ ਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਉਹ ਬੁਰਿਆਂ ਕਰਨ ਵਾਲਿਆਂ ਦਾ ਵੀ ਭਲਾ ਕਰੀ ਜਾਂਦਾ ਹੈ। ਤਾਂ ਹੀ ਬਾਣੀ ਨੇ ਕਿਹਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ। ਮੈਂ ਪ੍ਰਕਰਨ ਵਿੱਚ ਰਹਾਂ ਕਿ ਇਹੋ ਜਿਹੇ ਬੰਦੇ ਜਿਹੜੇ ਨਾਮ ਕੀ ਬੇਲਾਂ ਪੈ ਪੈ ਸੋਇਆ, ਸਿਮਰਨ ਕਦੀ ਕੀਤਾ ਨਹੀਂ, ਅੰਮ੍ਰਿਤ ਵੇਲੇ ਕਦੀ ਉੱਠੇ ਨਹੀਂ, ਬਾਣੀ ਕਦੀ ਨਿਤਨੇਮ ਕੀਤਾ ਨਹੀਂ, ਬਸ ਉੱਠੇ ਕਿਤਾਬ ਫੜੀ ਅਤੇ ਖਲੋ ਕੇ ਡੇਢ ਘੰਟਾ ਬੋਲ ਕੇ ਆ ਗਏ। ਛੱਡੋ ਜੀ ਅੰਮ੍ਰਿਤ ਵੇਲੇ ਦਾ ਲਾਭ ਕੀ ਹੈ ਜੀ, ਸਿਮਰਨ ਦਾ ਲਾਭ ਕੀ ਹੈ ਜੀ, ਬਾਣੀ ਦਾ ਲਾਭ ਕੀ ਹੈ ਜੀ। ਅਤੇ ਮੈਂ ਕਈ ਵਾਰੀ ਸੋਚਣਾ ਇਹਨਾਂ ਨੂੰ ਇਹ ਪੁੱਛ ਲਿਆ ਵੀ ਤੁਹਾਡੇ ਜੰਮਣ ਦਾ ਲਾਭ ਕੀ ਹੈ ਜੀ, ਤੁਸੀਂ ਧਰਤੀ 'ਤੇ ਜੰਮੇ ਕਾਸ ਲਈ। ਮੈਂ ਬੇਨਤੀ ਕਰਾਂਗਾ ਕੋਈ ਸ਼ਬਦ ਬਾਣੀ ਤੋਂ ਬਾਹਰ ਨਹੀਂ, ਜੋ ਭਲਾਈ ਸੋ ਬੁਰਾ ਜਾਣੈ, ਸਾਚ ਕਹੇ ਸੋ ਬਿਖੈ ਸਮਾਨੈ। ਜੋ ਭਲਾਈ ਹੈ ਉਹਨੂੰ ਬੁਰਾ ਕਰਕੇ ਜਾਣਦਾ, ਜੇ ਉਹਨੂੰ ਸੱਚ ਕਹੋ ਬਾਣੀ ਦਾ ਤਾਂ ਸੱਚ ਇਵੇਂ ਉਹਨੂੰ ਜ਼ਹਿਰ ਦੀ ਤਰ੍ਹਾਂ ਉਹ ਲੜਦਾ ਹੈ। ਮਹਾਰਾਜ ਕਹਿੰਦੇ ਨੇ ਕਿ ਜੋ ਹਲਾਹਲ ਸੋ ਪੀਵੇਂ ਬੋਰਾ, ਹਲਾਹਲ ਦਰਜ ਕਰਾਂਗੇ ਜ਼ਹਿਰ, ਵਾਸ਼ਨਾਵਾਂ ਦੀ ਜ਼ਹਿਰ ਦੇ ਪਿਆਲੇ ਭਰ ਭਰ ਕੇ ਪੀਂਦਾ, ਅੰਮ੍ਰਿਤ ਨਾਮ ਜਾਣੈ ਕਰ ਕੌੜਾ, ਅਤੇ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਬਿਲਕੁਲ ਕੌੜਿਆ ਜਾਂਦਾ। ਮਹਾਰਾਜ ਕਹਿੰਦੇ ਨੇ ਜਾਣੈ ਨਾਹੀਂ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ, ਸਾਕਤ ਬੰਦੇ ਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਦਾ ਨਾਮ ਭਜਨ ਬੰਦਗੀ ਕੀ ਹੈ। ਫਿਰ ਮੈਂ ਬੇਨਤੀ ਇਸ ਤੋਂ ਅੱਗੇ ਕਰਾਂ ਕਿ ਦੇਖੋ ਹਜ਼ੂਰ ਨੇ ਤੇ ਸ਼ਬਦ ਵਰਤੇ ਨੇ ਕਿ ਬੰਦਾ ਬੁਰਾਈ ਵੇਲੇ ਉੱਠ ਖਲੋਂਦਾ ਹੈ ਅਤੇ ਨਾਮ ਵੇਲੇ ਇਹ ਪੈ ਕੇ ਸੌ ਜਾਂਦਾ ਹੈ। ਇੱਥੇ ਮੈਂ ਜਾਗਣ ਸੰਬੰਧੀ ਇੱਕ ਬੇਨਤੀ ਜ਼ਰੂਰ ਕਰਨੀ ਹੈ। ਉਂਝ ਔਗਣ ਕਦੀ ਸਿੱਖਣੇ ਨਹੀਂ ਪੈਂਦੇ, ਔਗਣ ਖੁਦ ਬਖੁਦ ਬੰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ। ਝੋਨਾ ਤੁਸੀਂ ਲਾਉਂਦੇ ਹੋ ਜ਼ਿਮੀਂਦਾਰਾਂ ਕਰਨ ਵਾਲੇ ਸੱਜਣੋ, ਨਦੀਨ ਦਾ ਕਦੀ ਛੱਟਾ ਤਾਂ ਨਹੀਂ ਦਿੱਤਾ, ਨਦੀਨ ਤਾਂ ਆਪਣੇ ਆਪ ਝੋਨੇ ਨੂੰ ਢੱਕ ਲੈਂਦਾ ਹੈ। ਕਣਕ ਬੀਜਦੇ ਹੋ, ਗੁੱਲੀ ਡੰਡਾ ਤਾਂ ਕਦੇ ਨਹੀਂ ਬੀਜਿਆ, ਪਪੋਲੀ ਕਦੇ ਨਹੀਂ ਬੀਜੀ, ਕੰਡੇ ਤਾਂ ਆਪਣੇ ਆਪ ਪੈਦਾ ਹੋ ਜਾਂਦੇ। ਤੰਦਰੁਸਤੀ ਵਾਸਤੇ ਲੋਕ ਖੁਰਾਕਾਂ ਖਾਂਦੇ ਨੇ, ਬਿਮਾਰੀ ਵਾਸਤੇ ਤਾਂ ਕਦੀ ਕਿਸੇ ਨੇ ਖੁਰਾਕ ਹੀ ਨਹੀਂ ਖਾਧੀ। ਮੈਂ ਬੇਨਤੀ ਕਰਾਂ ਸੱਚ ਇਹ ਵੇ ਇਨ ਬਿਨ ਇਸੇ ਤਰ੍ਹਾਂ ਕਿ ਇਨਸਾਨ ਬੁਰੇ ਕੰਮ ਆਪਣੇ ਆਪ ਹੀ ਸਿੱਖ ਜਾਂਦਾ, ਭਲੇ ਕੰਮ ਸਿੱਖਣ ਵਾਸਤੇ ਕਮਾਈ ਕਰਨੀ ਪੈਂਦੀ, ਭਲੇ ਕੰਮ ਕਰਨ ਵਾਸਤੇ ਝੁਕਣਾ ਪੈਂਦਾ ਹੈ। ਹੁਣ ਦੇਖੋ ਇਹ ਬੁਰਿਆਈ ਹੈ ਕੈਸੀ, ਇਹ ਨਾ ਸਮਝੋ ਆਪਾਂ ਪ੍ਰਕਰਨ ਕਿਹੜਾ ਸ਼ੁਰੂ ਕੀਤਾ, ਕਿਉਂਕਿ ਅਸੀਂ ਸ਼ਬਦ ਦੇ ਦਾਇਰੇ 'ਚ ਰਹਿ ਕੇ ਜੋ ਗੁਰੂ ਅਰਜਨ ਦੇਵ ਨੇ ਕਿਹਾ ਉਹ ਵਿਚਾਰਨਾ ਹੈ। ਅੱਜ ਤੱਕ ਕਦੀ ਕਿਸੇ ਨੇ ਨਿੰਦਿਆ ਦੀ ਕੋਈ ਸਿਲੇਬਸ ਪੜ੍ਹਿਆ ਦੇਖਿਆ? ਕਦੀ ਦੱਸੋ, ਕਦੀ ਕਿਸੇ ਨੇ ਈਰਖਾ ਦੀ ਡਿਗਰੀ ਕਰਦੇ ਦੇਖਿਆ? ਕਦੀ ਕਿਸੇ ਬੱਚੇ ਨੂੰ ਵਾਸ਼ਨਾ ਦੀ ਡਿਗਰੀ ਕਰਾਉਂਦਿਆਂ ਦੇਖਿਆ? ਨਿੰਦਿਆ, ਈਰਖਾ, ਵਾਸ਼ਨਾਵਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਨੇ। ਅਤੇ ਪਿਆਰਿਓ, ਸੰਤ ਸੰਤੋਖ ਦਇਆ ਧਰਮ ਸਿੱਖਣ ਵਾਸਤੇ ਇਨਸਾਨ ਨੂੰ ਚੰਗੀ ਸੰਗਤ ਵਾਲਿਆਂ ਦੀ ਸ਼ਰਨ ਵੀ ਜਾਣਾ ਪੈਂਦਾ ਹੈ। ਮਾੜੇ ਕੰਮ ਤਾਂ ਆਪਣੇ ਆਪ ਹੀ ਆ ਜਾਂਦੇ, ਬੁਰੇ ਕੰਮ ਕਦੀ ਸਿਖਾਏ ਨਹੀਂ ਜਾਂਦੇ। ਸੱਚ ਇਵੇਂ ਕਿ ਚੰਗੇ ਕੰਮ ਸਿੱਖਣ ਵਾਸਤੇ ਬੰਦੇ ਦੀ ਪੂਰੀ ਜ਼ਿੰਦਗੀ ਲੱਗਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਬਚਨ ਕਹਿ ਕਿ ਬੁਰਿਆਈ ਜਦੋਂ ਕਰਨੀ ਹੋਵੇ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਤੁਸੀਂ ਤਜ਼ਰਬਾ ਕੀਤਾ ਹੋਣਾ ਕਿ ਆਦਮੀ ਬਿਮਾਰ ਹੋਵੇ ਨਾ, ਮੰਜੇ 'ਤੇ ਪਿਆ, ਮੰਨ ਲਓ ਕਿ ਉਹ ਕਹਿ ਵੀ ਮੇਰੇ ਪੀੜਾਂ ਬੜੀਆਂ ਹੁੰਦੀਆਂ ਨੇ, ਮੇਰੇ ਤੋਂ ਉੱਠਿਆ ਨਹੀਂ ਜਾਂਦਾ, ਮੈਨੂੰ ਤਾਂ ਡਾਕਟਰ ਨੇ ਬੈੱਡ ਰੈਸਟ ਦੱਸਿਆ, ਮੈਂ ਤਾਂ ਜੁੱਤੀ ਪਾ ਕੇ ਵੀ ਨਹੀਂ ਚੱਲ ਸਕਦਾ ਬਾਥਰੂਮ ਤੱਕ। ਮੇਰਾ ਖਿਆਲ ਇਹ ਇੰਨਾ ਕੰਮ ਇੰਜੈਕਸ਼ਨ ਨਹੀਂ ਕਰੇਗਾ, ਦਵਾਈ ਨਹੀਂ ਕਰੇਗੀ। ਉਹਦੇ ਮੰਜੇ ਕੋਲ ਬੈਠ ਕੇ ਜਿਹੜਾ ਉਹਦਾ ਵਿਰੋਧੀ ਹੈ ਨਾ, ਸਿਰਫ ਉਹਦੀ ਨਿੰਦਿਆ ਸ਼ੁਰੂ ਕਰ ਦਿਓ। ਸੱਚ ਇਵੇਂ ਜਿਹੜਾ ਕਈ ਦਿਨਾਂ ਦਾ ਪਿੱਠ ਲਾ ਕੇ ਮੰਜੇ 'ਤੇ ਬੈਠੇ, ਇੱਕੋ ਦਮ ਛਾਲ ਮਾਰ ਕੇ ਬਹਿ ਕੇ ਨਾਲ ਨਿੰਦਿਆ ਸ਼ੇਅਰ ਕਰਨ ਲੱਗ ਪਏ। ਕਿਉਂਕਿ ਬੁਰਿਆਈ ਵੀ ਬੰਦੇ ਨੂੰ ਇੱਕ ਐਨਰਜੀ ਦਿੰਦੀ, ਨਿੰਦਿਆ ਵੀ ਤਾਂ ਇੱਕ ਐਨਰਜੀ ਹੈ ਨਾ। ਜਦੋਂ ਬੰਦਾ ਨਿੰਦਿਆ ਕਰਦਾ ਉਦੋਂ ਵੀ ਸੱਚ ਇਵੇਂ ਇਹ ਸ਼ੇਰ ਦੀ ਤਰ੍ਹਾਂ ਉੱਠ ਪੈਂਦਾ। ਇਹਨੂੰ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ, ਚੰਗਿਆਈ ਆਲਕ ਕਰੇ। ਜਦੋਂ ਚੰਗੇ ਕੰਮ ਕਰਨੇ ਨੇ ਉਦੋਂ ਸੱਚ ਇਵੇਂ ਆਲਕ ਦਰ ਤੇ ਆਲਸ ਕਰਦਾ ਹੈ, ਬੁਰਿਆਈ ਹੋਏ ਸ਼ੇਰ। ਅਤੇ ਜਦੋਂ ਬੁਰਾ ਕੰਮ ਕਰਨਾ ਹੋਵੇ, ਜਿਹੜਾ ਬੰਦਾ ਕਹਿੰਦਾ ਕਿ ਮੇਰੇ ਤੋਂ ਉੱਠ ਕੇ ਸਵੇਰੇ ਗੁਰਦੁਆਰੇ ਨਹੀਂ ਜਾਇਆ ਜਾਂਦਾ, ਅਤੇ ਜੇ ਉਹਨੂੰ ਕਹੋ ਵੀ ਫਲਾਣੀ ਥਾਂ 'ਤੇ ਅਜੇ ਅਖਾੜਾ ਲੱਗਣਾ, ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਤੁਰਦਾ ਵੀ ਤੁਰ ਜਾਵਾਂਗਾ, ਮੈਂ ਰਾਤ ਅਖਾੜਾ ਜ਼ਰੂਰ ਵੇਖਣਾ। ਕਿਉਂਕਿ ਚੰਗਿਆਈ ਵੇਲੇ ਆਲਸ ਹੈ, ਬੁਰਿਆਈ ਵੇਲੇ ਬੰਦਾ ਇੱਕੋ ਦਮ ਸ਼ੇਰ ਬਣ ਜਾਂਦਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਕੋਈ ਸ਼ੇਰ। ਪਰ ਇਹਦਾ ਦੂਜਾ ਪੱਖ ਮੈਂ ਅਰਜ਼ ਕਰਨੀ ਚਾਹਾਂਗਾ, ਜਿੱਥੇ ਬੁਰੇ ਲੋਕ ਨਾਮ ਦੀ ਵੇਲਾ ਵੇਲੇ ਸੁੱਤੇ ਨੇ, ਉੱਥੇ ਚੰਗੇ ਲੋਕ ਸੱਚ ਇਵੇਂ ਆਲਸ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਜੁੜੇ। ਮੈਂ ਦੂਜਾ ਪੱਖ ਜ਼ਰੂਰ ਰੱਖਣਾ ਚਾਹੁੰਦਾ ਵਾਂ, ਕਿਉਂਕਿ ਇਕੱਲੇ ਬੁਰੇ ਬੰਦੇ ਦੀ ਗੱਲ ਨਾ ਹੋਵੇ, ਚੰਗਿਆਂ ਦੀ ਤਸਵੀਰ ਵੀ ਅਸੀਂ ਦੇਖੀ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਾਗਣ ਦੇ ਸੰਬੰਧ ਵਿੱਚ ਅਤੇ ਸੌਣ ਦੇ ਸੰਬੰਧ ਵਿੱਚ ਸਾਨੂੰ ਬਹੁਤ ਹਦਾਇਤ ਕੀਤੀ ਹੈ। ਇਹਨੂੰ ਸਿੱਖ ਨੂੰ ਸਮਝਣਾ ਚਾਹੀਦਾ ਹੈ। ਹੁਣ ਅੱਜ ਸਾਡੀ ਸਿਚੁਏਸ਼ਨ, ਸਾਡੀ ਹਾਲਤ ਕੀ ਹੈ? ਅੰਮ੍ਰਿਤ ਵੇਲਾ ਹੈ, ਇਹ ਨਹੀਂ ਕਿ ਬੀਜ ਨਾਸ਼ ਹੋ ਗਏ। ਅੱਜ ਸੁਬਹਾ ਜਦੋਂ ਪਾਲਕੀ ਸਾਹਿਬ ਨਾਲ ਆ ਰਹੇ ਸਾਂ, ਅਤੇ ਮੈਂ ਸਿੰਘ ਸਾਹਿਬ ਨੂੰ ਇੱਕ ਬੇਨਤੀ ਕੀਤੀ ਕਿ ਲੋਕ ਬਾਹਰ ਖਲੋਤੇ ਸਿਰਫ ਕਹੀ ਜਾਣਗੇ ਪੰਜਾਬ ਵਿੱਚ ਆਹ ਹੋ ਗਿਆ, ਆਹ ਨਹੀਂ ਰਿਹਾ, ਆਹ ਹੋ ਗਿਆ। ਮੈਂ ਕਹਾਂਗਾ ਅੱਜ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਦੇਖੋ, ਹਜ਼ਾਰਾਂ ਦੀ ਗਿਣਤੀ ਵਿੱਚ ਰਾਤ ਨੂੰ ਸੰਗਤਾਂ ਬੈਠੀਆਂ ਨੇ। ਜੇ ਕਿਸੇ ਦੇ ਅੰਦਰ ਸਿੱਖੀ ਦਾ ਇੱਕ ਕਿਣਕਾ ਹੈ, ਅਤੇ ਤਾਂ ਹੀ ਤਾਂ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਆ ਕੇ ਸਾਰੀ ਸਾਰੀ ਰਾਤ ਉਹ ਬੀਬੀਆਂ ਜਿਹੜੀਆਂ ਬੱਚਿਆਂ ਨੂੰ ਦੁੱਧ ਚੰਘਾਉਣ ਵਾਲੀਆਂ ਨੇ, ਉਹ ਵੀ ਇੰਤਜ਼ਾਰ ਪਈਆਂ ਕਰਦੀਆਂ ਬੱਚਿਆਂ ਨੂੰ ਗੋਦ 'ਚ ਲੈ ਕੇ। ਸਿਰਫ ਇੱਕ ਬੇਨਤੀ ਹੈ, ਨੈਗੇਟਿਵ ਅਪਰੋਚ ਵੀ ਨਹੀਂ ਲੈਣੀ। ਪਰ ਦੇਖੋ, ਗੁਰਦੇਵ ਨੇ ਬਾਣੀ 'ਚ ਜਾਗਣ ਸੰਬੰਧੀ ਕਿਹਾ, ਮੈਂ ਕੁਛ ਪ੍ਰਮਾਣ ਅਰਜ਼ ਕਰਾਂਗਾ। ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਉਹ ਗੁਰੂ ਦਾ ਸ਼ੁਕਰ ਕਰਨ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਨੇ ਤਰੁੱਟ ਕੇ ਉਹਨਾਂ ਦੀ ਝੋਲੀ 'ਚ ਦਾਤ ਪਾ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਇੱਕ ਅੰਮ੍ਰਿਤ ਬੋਲ ਹੈ, ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਫਰਮਾਇਆ, ਹੇ ਪਰਿਪੂਰਨ ਪਰਮਾਤਮਾ, ਤੂੰ ਸੱਚ ਹੈ, ਤੇਰਾ ਨਾਮ ਨਾ ਤੇਰਾ ਇਨਸਾਫ ਵੀ ਸੱਚ ਹੈ। ਪਰ ਕਹਿੰਦੇ ਨੇ ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਆ ਕਿ ਮੈਨੂੰ ਇਹ ਦੱਸ ਕਿ ਤੂੰ ਭਾਸ਼ਾ ਕਿਹੜੀ ਸਮਝਦਾ ਹੈ। ਇਹ ਜਪਜੀ ਸਾਹਿਬ ਦੀ ਪੌੜੀ ਹੈ, ਤੁਸੀਂ ਸਮਝ ਜਾਓਗੇ। ਮੈਨੂੰ ਦੱਸ ਪ੍ਰਭੂ, ਤੂੰ ਭਾਸ਼ਾ ਕਿਹੜੀ ਸਮਝਣਾ? ਕੀ ਅਰਬੀ ਵਿੱਚ ਬੋਲੀਏ ਤਾਂ ਤੈਨੂੰ ਅੱਖਰ ਸਮਝ ਪੈਂਦੇ ਨੇ? ਕੀ ਕੋਈ ਫਾਰਸੀ ਵਿੱਚ ਬੋਲੇਗਾ ਤਾਂ ਸਮਝ ਪੈਣਗੇ? ਕੀ ਅਸੀਂ ਪੰਜਾਬੀ, ਸੰਸਕ੍ਰਿਤ, ਹਿੰਦੀ ਵਿੱਚ ਬੋਲਾਂਗੇ ਤਾਂ ਸਮਝ ਪਏਗੀ? ਪਰਮਾਤਮਾ ਤੇਰੀ ਜ਼ਬਾਨ ਕਿਹੜੀ ਜ਼ਬਾਨ ਤੂੰ ਸਮਝਣਾ ਹੈ? ਅਤੇ ਅੱਗੋਂ ਬਾਬਾ ਜੀ ਉੱਤਰ ਦਿੰਦੇ ਨੇ, ਚੇਤੇ ਰੱਖ, ਅੱਖਰਾਂ ਵਾਲੇ ਪਾਸੇ ਮਤ ਪਓ, ਪਰਮਾਤਮਾ ਤਾਂ ਕੇਵਲ ਪ੍ਰੇਮ ਦੀ ਜ਼ਬਾਨ ਹੀ ਸਮਝਦਾ ਹੈ। ਪ੍ਰੇਮ ਕੋਈ ਅਰਬੀ ਦੇ ਅੱਖਰਾਂ ਵਿੱਚ ਬੋਲਦਾ, ਪ੍ਰੇਮ ਕੋਈ ਪੰਜਾਬੀ ਦੇ ਸ਼ਬਦਾਂ ਵਿੱਚ ਬੋਲਦਾ, ਅਤੇ ਸੱਚ ਇਹ ਵੇ ਪ੍ਰੇਮ ਕਿਸੇ ਨੂੰ ਬੋਲਣਾ ਵੀ ਨਾ ਆਉਂਦਾ ਹੋਵੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਏ, ਰੱਬ ਤਾਂ ਅੱਖਾਂ ਦਾ ਪਾਣੀ ਵੀ ਸਮਝ ਲੈਂਦਾ। ਉਹਦੀ ਬੋਲੀ ਪ੍ਰੇਮ ਹੈ, ਅਤੇ ਫਿਰ ਮਾਲਕ ਕੀ ਕਿਰਪਾ ਕਰ, ਇੱਕ ਅਸੀਂ ਤੇਰਾ ਦਰਸ਼ਨ ਕਰਨਾ ਚਾਹੁੰਦੇ, ਸਾਨੂੰ ਦੱਸ ਅਸੀਂ ਕਿਹੜੀ ਚੀਜ਼ ਤੇਰੇ ਚਰਨਾਂ 'ਚ ਭੇਟਾਂ ਰੱਖੀਏ। ਕਿਉਂਕਿ ਭਗਵਾਨ ਨੂੰ ਰਜਾਣ ਲਈ ਕੋਈ ਸੋਨਾ ਭੇਟ ਕਰਦਾ, ਕੋਈ ਚਾਂਦੀ ਭੇਟ ਕਰਦਾ, ਕੋਈ ਪੁਸ਼ਪ ਭੇਟ ਕਰਦਾ, ਕੋਈ ਪੰਨ ਪਾਣੀ ਭੇਟ ਕਰਦਾ, ਕੋਈ ਦੁੱਧ ਭੇਟ ਕਰਦਾ। ਸਾਨੂੰ ਦੱਸ ਮੇਰੇ ਮਾਲਕ ਕਿਹੜੀ ਚੀਜ਼ ਭੇਟਾ ਕਰੀਏ ਜਿਹਦੇ ਨਾਲ ਤੇਰੇ ਘਰ ਵਿੱਚ ਸਾਨੂੰ ਥਾਂ ਮਿਲ ਜਾਏ। ਦੂਸਰੀ, ਸਾਨੂੰ ਦੱਸੋ ਕਿਹੜੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਮੁਹੱਬਤ ਕਰੋ। ਇਹਨਾਂ ਸਾਰੇ ਸਵਾਲਾਂ ਦਾ ਉੱਤਰ ਮੇਰੇ ਗੁਰੂ ਨਾਨਕ ਸਾਹਿਬ ਨੇ ਇੱਕ ਤੁੱਕ ਵੀ ਦਿੱਤਾ, ਉਹ ਅੰਮ੍ਰਿਤ ਬਚਨ ਨੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਅੱਖ ਹੈ ਮੰਗ ਹੈ ਦੇਹ ਦੇਹ ਦਾਂਤ ਕਰੇ ਦਾਂਤ ਆਰ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ। ਅਤੇ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰੀ ਕਿ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਬਸ ਇੱਕ ਕੰਮ ਕਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਇੱਥੇ ਇਸ ਤੋਂ ਅਗਲੀ ਬੇਨਤੀ ਕਰਨੀ ਚਾਹਾਂਗਾ, ਇਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੇ। ਇੱਕ ਵੈਸੇ ਹੋਰ ਬਚਨ ਹੁੰਦਾ ਕਿ ਚੌਥਾ ਪੈਰ ਸਭਾਂ ਕੈ, ਹਜ਼ੂਰ ਦੀ ਵਾਰ ਦਾ ਸ਼ਲੋਕ, ਸਭਾ ਦਾ ਅਰਥ ਹੈ ਅੰਮ੍ਰਿਤ ਵੇਲਾ। ਚੌਥਾ ਪੈਰ ਜਦੋਂ ਅੰਮ੍ਰਿਤ ਵੇਲਾ ਹੁੰਦਾ, 3 ਘੰਟਿਆਂ ਦਾ ਇੱਕ ਪੈਰ ਬਣੇਗਾ, ਇਹਦਾ ਮਤਲਬ ਦਿਨ ਚੜ੍ਹਨ ਤੋਂ ਲੋ ਲੱਗਣ ਤੋਂ 3 ਘੰਟੇ ਪਹਿਲਾਂ। ਪਰ ਗੁਰਮੁਖ ਪਿਆਰੇ ਇੱਥੇ ਤਾਂ 12 ਵਜੇ ਤੋਂ ਬਾਅਦ ਗੁਰੂ ਚਰਨਾਂ ਵਿੱਚ ਇਸ਼ਨਾਨ ਕਰਕੇ ਬੰਦਗੀ ਵਿੱਚ ਬੈਠ ਜਾਂਦੇ ਨੇ, ਉਹ ਨਿਵਾਜੇ ਹੋਏ ਗੁਰਸਿੱਖ ਨੇ। ਚੌਥਾ ਪੈਰ ਸਭਾਂ ਕੈ, ਜਦੋਂ ਚੌਥਾ ਪੈਰ ਚੜ੍ਹਦਾ ਹੈ ਦਿਨ ਅੰਮ੍ਰਿਤ ਵੇਲਾ ਹੁੰਦਾ, ਸੁਰਤਿਆਂ ਉਪਜੈ ਚਾਹੋ। ਦੇਖੋ ਸਾਕਤ ਨਾਮ ਕੀ ਬੇਲਾਂ ਪੈ ਪੈ ਸੋਇਆ, ਪਰ ਕਮਾਈ ਵਾਲੇ ਦੇ ਅੰਦਰ ਸੁਰਤੀ ਦਾ ਚਾਹ ਬਣਦਾ ਹੈ। ਸੁਰਤਿਆਂ ਉਪਜੈ ਚਾਹੋ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦਾ ਸੰਬੰਧ ਪ੍ਰਵਾਹਤ ਦਰਿਆਵਾਂ ਨਾਲ ਹੈ। ਇਹਨਾਂ ਦੇ ਅਰਥ ਗੁਰਮੁਖਾਂ ਇਹ ਕੀਤੇ ਨੇ ਕਿ ਉਹਨਾਂ ਦਾ ਸੰਬੰਧ ਇੱਕ ਤਾਂ ਸਰੀਰਕ ਸ਼ੁੱਧੀ ਇਸ਼ਨਾਨ ਨਾਲ, ਅਤੇ ਅੰਮ੍ਰਿਤ ਵੇਲੇ ਉਹਨਾਂ ਦਾ ਸੰਬੰਧ ਉਹਨਾਂ ਦਰਿਆਵਾਂ ਨਾਲ, ਗੁਰਮੁਖਾਂ ਨਾਲ ਹੈ, ਉਸ ਗੁਰੂ ਨਾਲ ਹੈ ਜਿਹਦੇ ਅੰਦਰ ਨਾਮ ਦਾ ਪ੍ਰਵਾਹ ਚੱਲਦਾ ਪਿਆ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਅਗਲੀ ਤੋਂ ਕਿ ਮਨ ਮੁੱਖ ਪਾਠ ਵੱਖਰਾ ਵੱਖਰਾ ਕਰਨਾ। ਮਨ ਦੇ ਨੰਨੇ ਨੂੰ ਸਿਹਾਰੀ ਹੈ ਅਤੇ ਮੁੱਖ ਦੇ ਖੱਖੇ ਨੂੰ ਸਿਹਾਰੀ ਹੈ। ਮਨ ਮੁੱਖ ਸ਼ਬਦ ਪਾਠ ਇਕੱਠਾ ਨਹੀਂ, ਇਹਦਾ ਅਰਥ ਹੈ ਮਨ ਵਿੱਚ ਮੁੱਖ ਵਿੱਚ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਨੇ ਉਹਨਾਂ ਦਾ ਸੰਬੰਧ ਦਰਿਆਵਾਂ ਨਾਲ ਹੈ, ਉਹਨਾਂ ਦੇ ਮਨ ਵਿੱਚ ਅਤੇ ਮੁੱਖ ਵਿੱਚ ਕੇਵਲ ਪਰਮਾਤਮਾ ਦਾ ਸੱਚਾ ਨਾਮ ਹੈ ਅੰਮ੍ਰਿਤ ਵੇਲੇ ਉੱਠਿਆਂ ਦੇ। ਇਸ ਤੋਂ ਅਗਲੀ ਬੇਨਤੀ, ਡਾਕਟਰ ਬਲਬੀਰ ਸਿੰਘ ਹੋਣਾ ਨੇ, ਭਾਈ ਵੀਰ ਸਿੰਘ ਜੀ ਦੇ ਭਰਾਤਾ, ਮੈਂ ਤਾਂ ਕਿਤਾਬ ਦਾ ਹਵਾਲਾ ਦੇਣ ਲੱਗਾ ਕਿਉਂਕਿ ਸੰਗਤ ਸੁਣਦਿਆਂ ਕਈ ਵਾਰੀ ਪੁੱਛ ਲੈਂਦੀ ਹੈ ਇਹ ਕਿੱਥੋਂ ਪੜ੍ਹਿਆ। ਉਹਨਾਂ ਨੇ ਲੰਮੀ ਨਦਰ ਇੱਕ ਪੁਸਤਕ ਲਿਖੀ, ਉਹਦੇ ਵਿੱਚ ਉਹਨਾਂ ਨੇ ਇੱਕ ਹਵਾਲਾ ਦਿੱਤਾ ਪ੍ਰਤੀਕ ਬਣਾ ਕੇ, ਮੈਂ ਸ਼ਬਦ ਪ੍ਰਤੀਕ ਵਰਤਿਆ ਹੈ, ਹੈ ਸਾਖੀ ਜਨਮ ਸਾਖੀ ਵਿੱਚੋਂ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਬੈਠੇ ਨੇ ਅਤੇ ਕਲਯੁਗ ਆਇਆ ਹੈ। ਮੈਂ ਬੇਨਤੀ ਤਾਂ ਫਿਰ ਸ਼ਬਦ ਦੌਰਾਨ ਲੱਗਾ, ਇਸ ਪ੍ਰਤੀਕ ਨੂੰ, ਇਸ ਚਿੰਨ੍ਹ ਦੀ ਰਮਜ ਨੂੰ ਸਮਝਿਓ। ਇਹ ਸਾਖੀ ਮਾਨੋ ਇੱਕ ਚਿੰਨ੍ਹ ਰੂਪ ਵਿੱਚ ਸਾਨੂੰ ਇਸ਼ਾਰਾ ਪਈ ਕਰਦੀ ਹੈ। ਕਹਿੰਦੇ ਨੇ ਉਹ ਆ ਰਿਹਾ ਅਤੇ ਉਹਦੀਆਂ ਅੱਖਾਂ ਲਾਲ, ਉਹਦੇ ਮੂੰਹ ਵਿੱਚੋਂ ਅੱਗ, ਡਰਾਵਣੀ ਸ਼ਕਲ। ਪਰ ਜਦੋਂ ਗੁਰਦੇਵ ਦੇ ਨੇੜੇ ਆਉਂਦਾ, ਕਹਿੰਦੇ ਇੱਕੋ ਦਮ ਉਹ ਚਰਨਾਂ ਵਾਲੇ ਪਾਸੇ ਝੁਕਦਾ ਅਤੇ ਉਹਨੇ ਆਪਣੇ ਤਨ ਦੇ ਉੱਪਰ ਇੱਕ ਜੁੱਲਾ ਲਿਆ। ਆ ਜੁੱਲਾ ਸ਼ਬਦ ਆਪਾਂ ਸਮਝਦੇ ਹਾਂ ਨਾ, ਪੁਰਾਣੀ ਰਜਾਈ, ਆਪਣੇ ਸਰੀਰ ਉੱਤੇ ਇੱਕ ਪੁਰਾਣੀ ਜੀ ਰਜਾਈ ਲਈ ਹੈ ਅਤੇ ਥਾਂ ਥਾਂ 'ਤੇ ਉਹਦੇ ਵਿੱਚੋਂ ਮੋਰੀਆਂ ਹੋਈਆਂ ਨੇ ਅਤੇ ਜਿਹੜਾ ਰਜਾਈ ਦਾ ਰੂਹ ਹੈ ਨਾ ਉਹ ਮੋਰੀਆਂ 'ਚੋਂ ਬਾਹਰ ਨਿਕਲਿਆ ਹੋਇਆ ਹੈ। ਜਨਮ ਸਾਖੀ ਵਾਲੇ ਨੇ ਬੜਾ ਸੋਹਣਾ ਪ੍ਰਤੀਕ ਲਿਆ, ਇੱਕ ਚਿੰਨ੍ਹ ਲਿਆ। ਕਹਿਣ ਲੱਗੇ, ਪੁੱਛਿਆ, ਉਹ ਕਹਿੰਦਾ ਮੈਂ ਕਲਯੁਗ ਹਾਂ। ਅਤੇ ਪੁੱਛਦੇ ਨੇ ਆਪਣੇ ਤਨ ਉੱਤੇ ਕੀ ਲਿਆ, ਕਹਿੰਦਾ ਮਹਾਰਾਜ ਇਹ ਰਜਾਈ ਹੈ। ਪਰ ਕਹਿੰਦਾ ਇਹ ਆਮ ਰਜਾਈ ਨਹੀਂ, ਇਹ ਆਲਸ ਦੀ ਰਜਾਈ ਹੈ ਅਤੇ ਇਹ ਮੈਂ ਲੈਂਦਾ ਵਾਂ। ਅਤੇ ਜਿਹੜੇ ਲੋਕ ਸਵੇਰੇ ਉੱਠਣ ਦਾ ਯਤਨ ਕਰਦੇ ਨੇ, ਭਾਵੇਂ ਬੰਦਾ ਰੋਗੀ ਹੋਵੇ ਭਾਵੇਂ ਥੱਕਿਆ ਹੋਵੇ, ਮੈਂ ਤਾਂ ਰੋਗੀਆਂ ਉੱਤੇ ਵੀ ਅੰਮ੍ਰਿਤ ਵੇਲੇ ਇਹ ਰਜਾਈ ਦੇ ਕੇ ਉਹਨਾਂ ਦੇ ਰੋਗ ਮਿਟਾ ਕੇ ਉਹਨਾਂ ਨੂੰ ਵੀ ਕੁਝ ਘੜੀਆਂ ਲਈ ਗੂੜੀ ਨੀਂਦ ਦੇ ਦਿੰਦਾ ਵਾਂ। ਅੰਮ੍ਰਿਤ ਵੇਲੇ ਰੋਗੀ ਵੀ ਸੌ ਜਾਂਦੇ, ਰੋਗੀਆਂ ਨੂੰ ਸੁਆ ਦੇਣਾ, ਵਕਾਰੀਆਂ ਨੂੰ ਸਮਾ ਦੇਣਾ ਇਹ ਰਜ਼ਾਈ ਨਹੀਂ, ਇਹ ਆਲਸ ਹੈ ਜਿਹੜਾ ਮੈਂ ਧਰਤੀ ਉੱਤੇ ਸ੍ਰਿਸ਼ਟੀ ਦੇ ਲੋਕਾਂ 'ਤੇ ਪਾਉਣਾ। ਅਤੇ ਹੱਸ ਕੇ ਹਜ਼ੂਰ ਪੁੱਛਦੇ ਨੇ ਫਿਰ ਇਸ ਜੁੱਲੇ ਵਿੱਚ ਇਸ ਰਜ਼ਾਈ ਵਿੱਚ ਆਹ ਮੋਰੀਆਂ ਕਿਉਂ ਹੋ ਗਈਆਂ, ਇਹ ਸੁਰਾਖ ਕਿਉਂ ਹੋ ਗਏ, ਇਹ ਰੂਹ ਬਾਹਰ ਕਿਉਂ ਨਿਕਲ ਆਇਆ? ਕਹਿੰਦਾ ਤਾਂ ਹੀ ਤਾਂ ਬਾਬਾ ਤੇਰੇ ਚਰਨਾਂ ਵਿੱਚ ਝੁਕਣ ਆਇਆ, ਮੈਂ ਲੋਕਾਂ ਨੂੰ ਆਲਸ ਦੀ ਰਜਾਈ ਨਾਲ ਢੱਕਿਆ ਅਤੇ ਜਿੱਥੇ ਜਿੱਥੇ ਤੂੰ ਨਾਮ ਦੇ ਛੱਟੇ ਦੇਈ ਗਿਆ ਉੱਥੇ ਅੰਮ੍ਰਿਤ ਵੇਲੇ ਗੁਰਸਿੱਖ ਰਜਾਈ ਨੂੰ ਪਾੜ ਕੇ ਵੀ ਉੱਠ ਕੇ ਤੇਰੀ ਬੰਦਗੀ ਦੇ ਵਿੱਚ ਜੁੜ ਗਏ। ਬੇਨਤੀ ਸੁਣਿਓ, ਹੈ ਇੱਕ ਪ੍ਰਤੀਕ, ਮੈਂ ਅਰਜ਼ ਕੀਤੀ ਇਹਨੂੰ ਧਿਆਨ ਨਾਲ ਸਮਝਣਾ, ਹੈ ਇੱਕ ਪ੍ਰਤੀਕ। ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸਿੱਖ ਆਪਣੀ ਨੀਂਦ 'ਤੇ ਕਾਬੂ ਪਾਏ। ਭਾਈ ਨੰਦ ਲਾਲ ਸਾਹਿਬ ਜੀ ਦੇ ਤਾਂ ਸ਼ਬਦ ਨੇ, ਗੋਇਆ ਹਰਾਮ ਕਰਦਨ ਅਜ ਆਇੰਦਾ ਖਾਬੇ ਸੁਬਹ। ਭਾਈ ਨੰਦ ਲਾਲ ਜੀ, ਗੋਇਆ ਹਰਾਮ ਕਰਦਨ ਅਜ ਆਇੰਦੇ ਖਾਬੇ ਸੁਬਹ, ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਜੀ, ਅੱਜ ਤੋਂ ਬਾਅਦ ਮੈਂ ਤੇਰੇ ਦਰਬਾਰ ਵਿੱਚ ਖਲੋ ਕੇ ਇਹ ਕਸਮ ਲਈ ਹੈ ਕਿ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਦਾ ਸੌਣਾ ਮੇਰੇ ਲਈ ਹਰਾਮ ਹੈ। ਲੋਕ ਤੇਰੇ ਦਰ 'ਤੇ ਆ ਕੇ ਬਹੁਤ ਕੁਛ ਛੱਡਦੇ ਨੇ, ਮੈਂ ਤੇਰੇ ਚਰਨਾਂ ਵਿੱਚ ਆ ਕੇ ਅੰਮ੍ਰਿਤ ਵੇਲੇ ਦਾ ਸੌਣਾ ਛੱਡ ਗਿਆ, ਮੈਂ ਅੰਮ੍ਰਿਤ ਵੇਲੇ ਨੂੰ ਸੌਣੇ ਨੂੰ ਹਰਾਮ ਸਮਝਣਾ। ਦੇਖੋ ਇੱਥੇ ਇੱਕ ਹੋਰ ਬੇਨਤੀ ਕਿ ਇਸ ਪਵਿੱਤਰ ਅਸੂਲ ਨੂੰ ਜ਼ਿੰਦਗੀ 'ਚ ਟੁੱਟਣ ਨਹੀਂ ਦੇਣਾ ਅਤੇ ਗੁਰੂ ਅੱਗੇ ਅਰਦਾਸ ਕਰਨੀ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਸਾਨੂੰ ਬਖਸ਼ ਦੇ। ਅਤੇ ਜਿਹੜੇ ਨਾਮ ਕੀ ਬੇਲਾ ਪੈ ਪੈ ਸੌਂਦੇ ਨੇ ਉਹਨਾਂ ਨੂੰ ਭਗਤਾਂ ਨੇ ਮਹਾਂਪੁਰਖਾਂ ਨੇ ਬਾਣੀ 'ਚ ਆਵਾਜ਼ ਦੇ ਕੇ ਹੋਕਾ ਦੇ ਕੇ ਕਿਹਾ, ਕਬੀਰ ਸੋਤਾ ਕਿਆ ਕਰੇ, ਨਾਮ ਕੀ ਬੇਲਾ ਸੋ ਪੈ ਪੈ ਸੋਇਆ, ਕਬੀਰ ਸੋਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਉਹ ਭਲਿਆ ਉੱਠ ਤਾਂ। ਕਦੀ ਤੂੰ ਜਾ ਕੇ ਵਿਛੋੜੇ ਦਾ ਦੁੱਖ ਰੋਇਆ ਨਹੀਂ, ਤੈਨੂੰ ਗਹਿਰੀ ਨੀਂਦ ਆ ਗਈ। ਕਬੀਰ ਸੋਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁੱਖ, ਗੋਰ ਦਾ ਅਰਥ ਕਬਰ। ਉਹ ਭਲਿਆ ਜਿੰਨੇ ਕੱਲ੍ਹ ਨੂੰ ਮਰ ਕੇ ਮੜੀ ਵਿੱਚ ਕਬਰ ਵੀ ਸਮਾਣਾ, ਉਹਨੂੰ ਨੀਂਦ ਕਿੱਥੇ, ਉਹ ਮੌਤ ਤੋਂ ਪਹਿਲਾਂ ਪਹਿਲਾਂ ਤੂੰ ਰੱਬ ਦੀ ਗੋਦ ਵੀ ਸਮਾ ਜਾ। ਜਾਗ ਰਹੇ ਪਏ ਦੁੱਖ, ਜਾਗ ਰੋਏ ਪਏ ਦੁੱਖ, ਜਾਂ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁੱਖ। ਅਤੇ ਅਗਲਾ ਬਚਨ ਕੀਤਾ, ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਮੈਂ ਬੇਨਤੀ ਕਰਾਂ ਅੰਮ੍ਰਿਤ ਵੇਲੇ ਜਾਗਣ ਵਾਲਿਓ, ਗੁਰੂ ਨਾਨਕ ਦਾ ਸਭ ਤੋਂ ਪਹਿਲਾਂ ਸ਼ੁਕਰ ਇਹ ਕਰਿਓ, ਮਾਲਕਾ ਤੂੰ ਤਰਸ ਕਰਕੇ ਮੇਰੇ ਘਰ ਵਿੱਚ ਸੱਦਣ ਜਾਗਣ ਦੇ ਸੱਦੇ ਭੇਜ ਦਿੱਤੇ। ਇੱਕ ਮੈਂ ਉਦਾਹਰਨ ਹੋਰ ਦੇ ਦੇਣਾ, ਮੈਂ ਇਹ ਪ੍ਰਕਰਨ ਮਿਲਾ ਕੇ ਕਰ ਰਿਹਾ ਵਾਂ ਗੱਲ, ਜਾਗਣ ਵਾਲੇ ਵੀ ਅਤੇ ਸੌਣ ਵਾਲੇ ਵੀ। ਜਾਗਦੇ ਵੀ ਉਹ ਨੇ ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਸੱਦੇ ਦਿੰਦਾ, ਸੱਦੇ ਤੋਂ ਬਿਨਾਂ ਕਿੰਨੇ ਜਾਗਣ। ਕਈ ਵਾਰੀ ਤੁਸੀਂ ਆਪਣੀ ਜ਼ਿੰਦਗੀ 'ਤੇ ਤਜ਼ਰਬਾ ਕੀਤਾ ਹੋਣਾ, ਰਾਤ ਨੂੰ ਅਲਾਰਮ ਵੀ ਨਾ ਲਾਓ, ਸਿਰਫ ਉਸ ਤਰ੍ਹਾਂ ਫੁਰਨਾ ਬਣਾ ਕੇ ਸੌਂਜੋ, ਸੋਹਿਲਾ ਸਾਹਿਬ ਦਾ ਪਾਠ ਕਰਕੇ ਸਤਿਗੁਰੂ ਤਰਸ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ ਇੰਨੇ ਕੁ ਵਜੇ ਬਖਸ਼ ਦਿਆ ਜੇ ਆਪ ਦੀ ਜ਼ਿੰਦਗੀ 'ਚ ਵਾਪਰਿਆ ਹੋਵੇਗਾ। ਜਿੰਨੇ ਵਜੇ ਆਪ ਜੀ ਨੇ ਖਿਆਲ ਬਣਾਇਆ ਉਹ ਤੋਂ 5-7 ਮਿੰਟ ਪਹਿਲਾਂ ਹੀ ਸਾਡੀ ਜਾਗ ਖੁੱਲ੍ਹ ਜਾਏਗੀ, ਸਾਡੀ ਅੱਖ ਖੁੱਲ੍ਹੇਗੀ। ਪਰ ਕਰੀਏ ਕਿ ਮਨ ਆਲਸੀਆ ਉਗਲਾਣਾ ਹੈ ਨਾ, ਇਹ ਉੱਠ ਪੈਂਦਾ ਅਤੇ ਘੜੀ ਵੇਖ ਕੇ ਕਹਿੰਦਾ ਮੈਂ ਤਾਂ 4 ਵਜੇ ਕਿਹਾ ਸੀ, ਅਜੇ ਤਾਂ 3:53 ਮਿੰਟ ਹੋਏ ਨੇ, 7 ਮਿੰਟ ਪਹਿਲਾਂ ਉਠਾ ਦਿੱਤਾ, ਫਿਰ ਪੈ ਜਾ। ਹੁਣ ਉਹ 7 ਮਿੰਟ ਜਿਹੜੇ ਪੂਰੇ ਕਰਦਾ ਉਹ ਕਈ ਵਾਰੀ ਘੰਟੇ 'ਚ ਨਿਕਲ ਜਾਂਦੇ ਨੇ। ਹੁਣ ਗੁਰੂ ਕੀ ਕਰਦਾ ਹੈ, ਦੇਖੋ ਫੁਰਨਾ ਇਹਨੂੰ ਮਿੱਥ 'ਚ ਨਹੀਂ ਲਿਜਾਣਾ। ਜੋ ਫੁਰਨਾ ਰੂਹ ਵੀ ਤੁਸੀਂ ਗੁਰੂ ਲਈ ਬਣਾਓਗੇ ਗੁਰਮੁਖੋ, ਉਹ ਫੁਰਨਾ ਵੀ ਗੁਰੂ ਅੰਮ੍ਰਿਤ ਵੇਲੇ ਸਾਕਾਰ ਕਰੇਗਾ। ਅਸੀਂ ਫੁਰਨਾ ਬਣਾ ਕੇ ਸੁੱਤੇ, ਅਸੀਂ ਦਾ ਮਤਲਬ ਜਿਹੜੇ ਜਗਿਆਸੂ ਜਾਗਦੇ ਕਿ ਮਹਾਰਾਜ ਅੰਮ੍ਰਿਤ ਵੇਲੇ ਠਾਈ, ਅੰਮ੍ਰਿਤ ਵੇਲੇ ਪਹਿਲਾਂ ਉਠਾ ਦਿੱਤਾ। ਜਦੋਂ ਮਨ ਆਲਸੀ ਦਾ ਪੱਖ ਆਇਆ ਉਹਨੇ ਕਿਹਾ ਜੇ 7 ਮਿੰਟ ਪਹਿਲਾਂ ਜਾਗ ਆ ਗਈ ਮੰਜੇ 'ਤੇ ਫਿਰ ਲੇਟ ਗਿਆ, ਇਹ ਸੁੱਤਾ ਹੈ। ਅਤੇ ਜਿਹੜੇ ਫੁਰਨੇ ਬਣਾ ਕੇ ਸੁੱਤਾ ਸੀ, ਇਸ਼ਨਾਨ ਕਰਾਂਗਾ, ਬਾਣੀ ਪੜਾਂਗਾ, ਸੁੱਤਾ ਮੰਜੇ 'ਤੇ ਵੇ ਅਤੇ ਸੁਪਨੇ ਵਿੱਚ ਸਰੋਵਰ 'ਚ ਇਸ਼ਨਾਨ ਕਰੀ ਜਾਂਦਾ, ਗੁਰਦੁਆਰੇ ਗੁਟਕਾ ਲੈ ਕੇ ਬੈਠਾ ਹੁੰਦਾ। ਸੱਚ ਇਹ ਵੇ ਕਿ ਗੁਰੂ ਮੇਰਾ ਜਾਗਦਾ ਹੈ, ਸਿੱਖ ਫੁਰਨੀ ਬਣਾਏ ਅਤੇ ਬਖਸ਼ਿਸ਼ ਕਰਦਾ। ਹਜ਼ੂਰ ਨੇ ਇੱਕ ਬਚਨ ਕਿਹਾ, ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ ਹੈ, ਮਾਰੂ ਰਾਗ ਹੈ ਅਤੇ ਸ਼ੁਰੂ ਹੁੰਦਾ, ਸਾਜਨ ਤੇਰੇ ਚਰਨ ਕੀ ਹੋਏ ਰਾਹ ਸਦ ਧੂਰ। ਇਸ ਸ਼ਲੋਕ ਤੋਂ ਬਾਅਦ ਸਰਲੇਖ ਹੁੰਦਾ ਸ਼ਬਦ, ਉਹ ਪਵਿੱਤਰ ਬਚਨ ਹੁੰਦਾ ਕਿ ਪਿੱਛੋਂ ਰਾਤੀ ਸੱਦੜਾਂ ਨਾਮ ਖਸਮ ਕਾਲੇ ਖੇਮੇ ਛਤਰ ਸਰੈਚੇ ਦਿਸਣ ਰੱਥ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਥੋੜ੍ਹੇ ਜਿਹੇ ਅਰਥ ਆਪਾਂ ਇਹਦੇ ਕਰ ਲੈਂਦੇ। ਵੈਸੇ ਸਾਡੇ ਪੇਂਡੂ ਕਲਚਰ 'ਚ ਇਹਨੂੰ ਮਰਿਆਦਾ ਨਹੀਂ ਲੈਣਾ, ਮੈਂ ਸ਼ਬਦ ਕਲਚਰ ਵਰਤਿਆ ਹੈ। ਸੱਭਿਆਚਾਰ ਆਪਣੇ ਢੰਗ ਦਾ ਹੁੰਦਾ, ਮਰਿਆਦਾ ਆਪਣੇ ਢੰਗ ਨਾਲ ਜ਼ਿੰਦਗੀ ਜੀਣ ਦੀ ਜਾਂਚ ਦੱਸਦੀ ਹੈ, ਅਤੇ ਜਿਹੜਾ ਮਰਿਆਦਾ ਵਿੱਚ ਆ ਜਾਂਦਾ ਸੱਚ ਇਵੇਂ ਉਹਨੂੰ ਸੱਭਿਆਚਾਰ ਦੇ ਵਿੱਚ ਵੀ ਜੀਣ ਦਾ ਸਲੀਕਾ ਆ ਜਾਂਦਾ ਹੈ। ਸਾਡੇ ਪੇਂਡੂ ਕਲਚਰ 'ਚ ਇੱਕ ਰੀਤ ਸੀ ਕਿ ਜਦੋਂ ਬੇਟੇ ਦਾ ਵਿਆਹ ਹੋਣਾ ਅਤੇ ਅਕਸਰ ਪਿੰਡ ਵਿੱਚ ਗਾਉਣ ਦਾ ਸੱਦਾ ਦਿੱਤਾ ਜਾਂਦਾ ਸੀ ਰਾਤ ਨੂੰ, ਦਿਨੇ ਲਾਗਨ ਨੂੰ ਬੁਲਾਉਣਾ, ਕੰਮ ਕਰਨ ਵਾਲੀ ਨੂੰ ਕਹਿਣਾ ਕਿ ਪਿੰਡ ਦੇ ਫਲਾਣੇ ਫਲਾਣੇ ਘਰ ਵਿੱਚ ਸੱਦਾ ਦੇ ਆ ਕਿ ਅੱਜ ਰਾਤ ਨੂੰ ਸਾਡੇ ਘਰ ਗਾਉਣ ਬੈਠਣਾ ਹੈ। ਮੈਂ ਕਹਿ ਰਿਹਾ ਕਲਚਰ, ਪਰ ਜਦੋਂ ਰਾਤ ਨੂੰ ਬੀਬੀਆਂ ਗਾਉਣ ਆਉਣਾ, ਸਾਰਾ ਪਿੰਡ ਰਾਤ ਗਾਉਣ ਆਈਆਂ ਬੀਬੀਆਂ, ਪਰ ਗਵਾਂਢਣ ਨਹੀਂ ਗਾਉਣ ਵਾਸਤੇ ਆਈ। ਸਵੇਰੇ ਪੁੱਛ ਲਿਆ ਭੈਣੇ ਕਿ ਸਾਰਾ ਪਿੰਡ ਇਕੱਠਾ ਹੋ ਕੇ ਗਾਉਣ ਆਇਆ, ਤੇਰੀ ਤਾਂ ਕੰਧ ਵੀ ਇਸ ਵਿਆਹ ਵਾਲੇ ਘਰ ਨਾਲ ਸਾਂਝੀ, ਤੂੰ ਕਿਉਂ ਨਹੀਂ ਆਈ? ਅਤੇ ਅੱਗੋਂ ਉੱਤਰ ਦਿੱਤਾ ਕਿ ਗਾਉਣ ਉਹੀਆਂ ਆਈਆਂ ਜਿਨ੍ਹਾਂ ਦੇ ਘਰ ਵਿੱਚ ਸੱਦੇ ਗਏ, ਮੇਰੇ ਘਰ ਸੱਦੇ ਹੀ ਨਹੀਂ ਗਿਆ, ਮੈਂ ਗਾਉਣ ਕੀ ਆਉਣਾ ਹੈ। ਇਹ ਬੇਨਤੀ ਨੂੰ ਸਮਝਿਓ, ਅੰਮ੍ਰਿਤ ਵੇਲੇ ਗੁਰੂ ਦਰ 'ਤੇ ਉਹ ਗਾਉਣ ਆਉਂਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਦੇ ਸੱਦੇ ਪੈਂਦੇ ਨੇ, ਉਹ ਜਿਹਦੇ ਘਰ ਸੱਦਾ ਨਾ ਪਿਆ ਹੋਵੇ ਉਹ ਗੁਰਦੁਆਰੇ ਵੀ ਘੁਰਾੜੇ ਮਾਰੀ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਪਿੱਛੋਂ ਰਾਤੀ ਸੱਦੜਾ, ਪਿਛਲੇ ਰਾਤ ਸੱਦੇ ਪੈਂਦੇ ਨੇ, ਨਾਮ ਖਸਮ ਘਾਲੇ ਅਤੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਉਹਨਾਂ ਨੂੰ ਮਿਲੇਗਾ ਕੀ? ਖੇਮੇ ਚੰਦੋਵੇ ਛਤਰ ਸਰਾਈਚੇ ਦਿਸਣ ਰੱਥ ਪੀੜੇ, ਉਹਨਾਂ ਲਈ ਅਸਵਾਰੀਆਂ ਉਹਨਾਂ ਲਈ ਤਨ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਉਹਨਾਂ ਨੂੰ ਸੱਦ ਕੇ ਦਾਤ ਦੇਣਾ। ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਕਬੀਰ ਸੋਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉ ਸੋਵੈ ਸੁੱਖ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਕਿਉਂਕਿ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਇੱਕ ਦਿਨ ਇਹੋ ਜਿਹਾ ਸੋਵੇਂਗਾ ਤੈਨੂੰ ਕਿਸੇ ਅਠਾਣਾ ਨਹੀਂ। ਦੂਸਰਾ ਬਚਨ, ਕਬੀਰ ਸੋਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਬੀਚੁਰਾ ਤਾਂ ਹੀ ਕਹਿ ਸੰਗ ਲਾਗ। ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਫਰੀਦਾ ਰਾਤ ਕਤੂਰੀ ਵੰਡੀਐ, ਜਿਹੜੇ ਬੰਦਗੀ ਵਾਲੇ ਨੇ ਉੱਠ ਬੈਠਦੇ ਨੇ ਅਤੇ ਮਾੜੇ ਕਰਮ ਕਰਨ ਵਾਲੇ ਪੈ ਕੇ ਸੌ ਜਾਂਦੇ। ਫਰੀਦਾ ਬਾਬਾ ਜੀ ਦਾ ਬਚਨ ਕਹਿ, ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨੀਂਦਰ ਆਵਲੇ ਤਿੰਨਾਂ ਮਿਲਣ ਕਵਾਓ। ਰਾਤ ਨੂੰ ਵੰਡੀ ਜਾਣੀ ਹੈ ਨਾਮ ਦੀ ਕਸਤੂਰੀ, ਅਤੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਨੇਸਤੀ ਆ ਗਈ ਉਹਨਾਂ ਨੂੰ ਰੱਬ ਦੇ ਕੋਲੋਂ ਨਾਮ ਦਾ ਹਿੱਸਾ ਕਿਵੇਂ ਮਿਲੇਗਾ? ਮੈਂ ਬੇਨਤੀ ਕਰਾਂ, ਮੇਰੇ ਸਤਿਗੁਰੂ ਨੇ, ਪੁਰਾਤਨ ਗੁਰਸਿੱਖਾਂ ਨੇ ਚੇਤੇ ਰੱਖੋ, ਅੰਮ੍ਰਿਤ ਵੇਲਾ ਕਦੀ ਖੁੰਝਣ ਨਹੀਂ ਦਿੱਤਾ। ਇੱਕ ਉਦਾਹਰਨ ਦੇ ਕੇ ਸ਼ਬਦ ਨੂੰ ਅੱਗੇ ਆਪਾਂ ਵਿਚਾਰਨਾ ਸ਼ੁਰੂ ਕਰਾਂਗੇ। ਉਸ ਦਿਨ ਵੀ ਅਰਜ਼ ਕੀਤੀ, ਹਜ਼ੂਰ ਨੇ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਅਤੇ ਜਦੋਂ 7 ਪੋਹ ਦਾ ਅੰਮ੍ਰਿਤ ਵੇਲਾ ਹੋਇਆ ਤਾਂ ਸੱਚੀ ਸਰਕਾਰ ਸਰਸਾ ਦੇ ਕਿਨਾਰੇ 'ਤੇ ਆ ਗਏ ਸਨ। ਇੱਕ ਪਾਸੇ ਸਰਸਾ ਦੇ ਪਾਣੀ ਦੀਆਂ ਲਹਿਰਾਂ, ਉੱਪਰੋਂ ਅਸਮਾਨ 'ਤੇ ਬਿਜਲੀ ਚਮਕੇ ਅਤੇ ਮੋਲੇ ਤਾਰ ਬਰਸਾਤ, ਅਤੇ ਪਿੱਛੋਂ ਦੁਸ਼ਮਣ ਵਾਹੋਦਾਈ ਕਰਦਾ ਆ ਰਿਹਾ ਹੈ, ਪਿੱਛੇ ਕਸਮਾਂ ਤੋੜ ਕੇ ਦੁਸ਼ਮਣ ਆ ਰਿਹਾ, ਅੱਗਿਓਂ ਸਰਸਾ ਨਦੀ ਦਾ ਪਾਣੀ ਪੂਰਾ ਖੜ੍ਹ ਆਇਆ, ਉੱਤੋਂ ਮੀਂਹ ਪੈਂਦਾ ਪਿਆ, ਅਤੇ ਅੱਤ ਦੀ ਕਕਰੀਲੀ ਪੋਹ ਦੀ ਰਾਤ। ਅਤੇ ਮੇਰੇ ਕਲਗੀਧਰ ਸਵਾਮੀ ਨੇ, ਜੇ ਦੁਨੀਆਂ ਦੀ ਨਜ਼ਰ 'ਚ ਦੇਖੋ ਤਾਂ ਇਹ ਛੋਟੀ ਜਿਹੀ ਗੱਲ ਨਹੀਂ, ਭੀੜਾਂ ਦਾ ਵਕਤ ਕਹਿ, ਅੱਗੇ ਪਿੱਛੇ ਭੀੜਾਂ। ਕਹਿਣ ਲੱਗੇ, ਸਿੰਘੋ ਆਪਣਾ ਕਾਫਿਲਾ ਰੋਕੋ। ਮਹਾਰਾਜ, ਕਾਫਿਲਾ ਇੱਥੇ ਰੋਕੀਏ, ਅੱਗੇ ਸਰਸਾ ਪਾਰ ਕਰਨੀ ਕਹਿ, ਪਿੱਛੇ ਦੁਸ਼ਮਣ ਕਹਿ। ਕਹਿਣ ਲੱਗੇ, ਦੇਖੋ ਤਾਰਿਆਂ ਵੱਲ, ਭਿੰਨੀ ਰਹਿਣੜੀਏ, ਅੰਮ੍ਰਿਤ ਵੇਲਾ ਹੋ ਗਿਆ, ਰੁਕ ਜਾਓ ਇੱਥੇ, ਅੰਮ੍ਰਿਤ ਵੇਲੇ ਦਾ ਦੀਵਾਨ ਸਜੇਗਾ। 7 ਪੋਹ ਦੇ ਅੰਮ੍ਰਿਤ ਵੇਲੇ ਦਾ ਦੀਵਾਨ ਹਜ਼ੂਰ ਨੇ ਸਰਸਾ ਦੇ ਕਿਨਾਰੇ 'ਤੇ ਸਜਾਇਆ ਹੈ। ਉਸ ਦੀਵਾਨ ਵਿੱਚ ਪਰਿਵਾਰ ਵੀ ਸੀ, ਮਹਿਲ ਵੀ ਸਨ, 4 ਪੁੱਤਰ ਵੀ ਸਨ, 5 ਪਿਆਰੇ ਵੀ ਸਨ, ਮਾਤਾ ਜੀ ਵੀ ਸਨ। ਪਿਆਰਿਓ, ਹਜ਼ੂਰ ਇੰਨੀ ਭੀੜਾਂ ਵੇਲੇ ਵੀ ਅੰਮ੍ਰਿਤ ਵੇਲੇ ਨੂੰ ਖੁਜਾਉਂਦੇ ਨਹੀਂ, ਅਤੇ ਅੱਜ ਸਾਡੇ ਲੋਕ ਕਿਹੜੇ ਪਾਸੇ ਨੂੰ ਤੁਰ ਪਏ? ਰਾਤ ਨੂੰ 1-1 ਵਜੇ ਤੱਕ ਸਾਡੇ ਘਰਾਂ 'ਚ TV ਨਹੀਂ ਬੰਦ ਹੁੰਦੇ। ਖਿਮਾ ਕਰ ਦਿਓ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਤੇ ਖਲੋ ਕੇ ਕਹੀ ਜਾਣਗੇ ਅੰਮ੍ਰਿਤ ਵੇਲਾ ਬਖਸ਼ੋ ਜੀ, ਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਦਿਓ, ਗਿਆਨੀ ਜੀ ਅੰਮ੍ਰਿਤ ਵੇਲਾ ਕਿਵੇਂ ਮਿਲੇ, ਕੀਰਤਨੀਆਂ ਨੂੰ ਪੁੱਛਣਗੇ ਅੰਮ੍ਰਿਤ ਕਿਵਾਂ ਮਿਲੇ, ਵੇਲਾ ਕਿਵੇਂ ਮਿਲੇ, ਮੈਂ ਕਹਾਂਗਾ ਤੁਸੀਂ ਅੰਮ੍ਰਿਤ ਵੇਲਾ ਨਾ ਮੰਗੋ, ਤੁਸੀਂ ਸੌਣ ਦਾ ਵੇਲਾ ਮੰਗੋ। ਸੌਣ ਦੀ ਜਾਂਚ ਆ ਜਾਏਗੀ, ਸਵੇਰੇ ਉੱਠਣ ਦੀ ਜਾਂਚ ਵੀ ਆਵੇਗੀ। ਸੌਣ ਦਾ ਹੀ ਵੇਲਾ ਕੋਈ ਨਹੀਂ ਰਿਹਾ, ਬੁਰੇ ਕੰਮ ਕੋ ਉੱਠ ਕਲੋਇਆ, ਸਾਰੀ ਸਾਰੀ ਰਾਤ ਲੋਕ ਨੈੱਟ ਉੱਤੇ ਬੈਠੇ ਨੇ, ਸਾਰੀ ਸਾਰੀ ਰਾਤ ਫੇਸਬੁੱਕ 'ਤੇ ਬੈਠੇ ਨੇ, ਸਾਰੀ ਸਾਰੀ ਰਾਤ ਗੰਦਨ ਵਹਿਣ ਸੁਣੀ ਜਾਂਦੇ ਨੇ, ਇਹ ਬੁਰੇ ਕੰਮ ਦੇ ਮਿਹਨਤ ਕਰ ਰਹੇ ਹਾਂ। ਆਪ ਜੀ ਕਹੋਗੇ ਕਿਸੇ 'ਤੇ ਅਟੈਕ, ਸਾਰੀ ਸਾਰੀ ਰਾਤ ਪਾਰਟੀਆਂ ਵਿੱਚ ਨੱਚੀ ਜਾਂਦੇ ਨੇ, ਅਤੇ ਸਵੇਰੇ ਜਦੋਂ ਐਂ ਸੂਰਜ ਚੜ੍ਹਦਾ ਉਹ ਵਾਸੀਆਂ ਲੈ ਕੇ ਉੱਠਦੇ ਨੇ। ਮੈਂ ਬੇਨਤੀ ਕਰਾਂ, ਇਸ ਤਰ੍ਹਾਂ ਸਿੱਖੀ ਨਹੀਂ ਕਮਾਈ ਜਾਣੀ। ਬਾਬਾ ਅਤਰ ਸਿੰਘ ਇੱਕ ਬਚਨ ਕਹਿੰਦੇ ਸਨ ਮਸਤੂ ਆਉਣੇ ਵਾਲੇ, ਕਿਸੇ ਨੇ ਕਿਹਾ ਸੀ ਪੰਥ ਦੀ ਚੜ੍ਹਦੀ ਕਲਾ, ਕਹਿਣ ਲੱਗੇ ਜਦੋਂ ਪੰਥ ਦੇ ਰਸਤੇ 'ਤੇ ਚੱਲਣ ਵਾਲਾ ਪੰਥੀ ਅੱਧੀ ਰਾਤ ਨੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਘਰ ਵਿੱਚ ਡੋਲ ਖੜਕੇਗਾ, ਉਹਦੇ ਘਰ ਵਿੱਚ ਜਪਜੀ ਦੀ ਆਵਾਜ਼ ਆਏਗੀ, ਜਿਹੜਾ ਅੰਮ੍ਰਿਤ ਵੇਲੇ ਗੁਰੂ ਵੇਲੇ ਨੂੰ ਸਾਂਭ ਲਵੇਗਾ, ਸੱਚ ਇਵੇਂ ਉਹਦੀ ਜ਼ਿੰਦਗੀ 'ਚ ਕਦੀ ਢਹਿੰਦੀ ਕਲਾ ਨਹੀਂ ਹੋਵੇਗੀ। ਗੁਰੂ ਰਾਮਦਾਸ ਤਾਂ ਬਚਨ ਕਰਦੇ ਨੇ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਭਗਤ ਆਪ ਖਾਂਦੇ ਨੇ ਅਤੇ ਸੰਗਤਾਂ ਦਾ ਵੀ ਪਾਰ ਉਤਾਰਾ ਕਰ ਜਾਂਦੇ। ਹਜ਼ੂਰ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਲਾਇਆ, ਅਤੇ ਇੱਕ ਉਰਦੂ ਦੇ ਸ਼ਾਇਰ ਨੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਸ਼ੇਰ ਲਿਖਿਆ ਹੈ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ। ਉਹ ਲਿਖਦਾ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਅੰਮ੍ਰਿਤ ਵੇਲਾ ਹੋ ਗਿਆ। ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋਂ ਕੇ ਜ਼ੀਰੋ ਬੰਮ ਕਾ ਚੜ੍ਹਾਓ ਉਤਾਰ ਕਾ, ਮਨ ਸ਼ਾਹ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਰ ਕਾ, ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਅੰਮ੍ਰਿਤ ਵੇਲਾ ਉੱਥੇ ਵੀ ਸਾਂਭਿਆ ਗਿਆ, ਪਰ ਬੁਰੇ ਕੰਮ ਕਰਨ ਵਾਲਾ ਸਾਰੀ ਸਾਰੀ ਰਾਤ ਜਾਗਦਾ ਹੈ। ਅਤੇ ਮੈਂ ਕਹਿੰਦਾ ਕਦੀ ਜ਼ਿੰਦਗੀ ਨੇ ਐਨਰਜੀ ਨੂੰ ਚੰਗੇ ਪਾਸੇ ਲਾ ਲੈ, ਜੇ ਸਾਰੀ ਰਾਤ ਤੂੰ ਜਾ ਕੇ ਕੇਵਲ ਵਾਸ਼ਨਾਵਾਂ ਵਿੱਚ ਖਚਤ ਰਿਹਾ ਹੈ। ਇੱਕ ਤਜਰਬਾ ਕਰਕੇ ਦੇਖ, ਵਾਸ਼ਨਾ ਵਿੱਚ ਡੁੱਬੇ ਹੋਏ ਬੰਦੇ, ਇੱਕ ਰਾਤ ਤੂੰ ਗੁਰੂ ਰਾਮਦਾਸ ਦੀ ਪਰਿਕਰਮਾ 'ਚ ਜਾ ਕੇ ਸਿਮਰਨ ਕਰ, ਮੈਂ ਗੁਰੂ 'ਤੇ ਭਰੋਸਾ ਕਰਕੇ ਕਹਿੰਦਾ ਇੱਕ ਰਾਤ ਤੇਰੀ ਸਾਰੀ ਜ਼ਿੰਦਗੀ ਨੂੰ ਚੇਂਜ ਕਰਕੇ ਰੱਖ ਜਾਏ। ਤੂੰ ਜਾਗ ਤਾਂ ਸਹੀ, ਪਰ ਅੱਜ ਗੁਰੂ ਅਰਜਨ ਦੇਵ ਸਾਡਾ ਤੱਤ ਕਹਿ ਰਹੇ ਨੇ, ਸਾਡੇ ਲੋਕਾਂ ਦਾ ਹਾਲ ਕੀ ਹੈ। ਕਹਿਣ ਲੱਗੇ, ਬੁਰੇ ਕੰਮ ਕੋ ਊਠ ਖਲੋਇਆ, ਭੈੜੇ ਕੰਮ ਲਈ ਉੱਠ ਕੇ ਛਾਲ ਮਾਰ ਕੇ ਬਹਿ ਗਿਆ, ਨਾਮ ਕੀ ਬੇਲਾ ਪੈ ਪੈ ਸੋਇਆ। ਤਾਸ਼ ਖੇਡਦਾ ਪਿਆ, ਗੱਲਾਂ ਕਰਦਾ ਪਿਆ, ਅਤੇ ਜਦੋਂ ਕਹਿ ਦਿਓ ਵੀ ਰਹਿ ਰਾਸ ਦਾ ਵੇਲਾ ਹੋ ਗਿਆ, ਅਤੇ ਇੱਕੋਦਮ ਘੜੀ ਵੇਖਣ ਲੱਗ ਪੈਂਦਾ, ਉਹ ਮੈਂ ਤਾਂ ਭੁੱਲ ਗਿਆ ਫਲਾਣੀ ਥਾਂ 'ਤੇ ਜਾਣਾ ਸੀ। ਕਿਸਮਤ ਮਾੜੀ ਹੈ ਬੰਦੇ ਦੀ। ਮਹਾਰਾਜ ਕਹਿੰਦੇ ਨਾਮ ਦੇ ਵੇਲੇ ਪੈ ਕੇ ਸੁੱਤਾ, ਅਤੇ ਬੁਰੇ ਕੰਮ ਵੇਲੇ ਹੁਸ਼ਿਆਰ ਹੋ ਕੇ ਸਾਰੀ ਸਾਰੀ ਰਾਤ ਜਾਗਿਆ ਹੈ।
ਨਾਮੈ ਕੀ ਬੇਲਾ ਪੈ ਪੈ ਸੋਇਆ,
ਨਾਮ ਵੇਲੇ ਘੁਰਾੜੇ ਪਿਆ ਮਾਰਦਾ, ਨਾਮ ਵੇਲੇ ਨੂੰ ਨੇਸਤੀ ਆ ਗਈ ਹੈ।
ਅਵਸਰ ਆਪਣਾ ਬੁਝੈ ਨਾ ਆਨਾ,
ਹਜ਼ੂਰ ਕਹਿੰਦੇ ਨੇ ਅਵਸਰ, ਅੱਜ ਥੋੜ੍ਹੀ ਜਿਹੀ ਵਿਚਾਰ ਪਹਿਲਾਂ ਆਰੰਭ ਕਰ ਦਿੱਤੀ, ਕਿਉਂਕਿ ਕੁਝ ਵੱਖ ਵੱਖ ਪ੍ਰਕਰਨ ਨੇ ਸ਼ਬਦ ਵਿੱਚ। ਅਵਸਰ ਅਸਲ 'ਚ ਅਸੀਂ ਇੱਕ ਸ਼ਬਦ ਵਰਤਨੇ ਹਾਂ ਅਵਸਰ, ਇਹਦਾ ਅਰਥ ਹੈ ਮੌਕਾ, ਅੰਗਰੇਜ਼ੀ 'ਚ ਕਹਿ ਲਓ ਚਾਂਸ। ਅਵਸਰ ਆਪਣਾ ਬੁਝੈ ਨਾ ਇਆਨਾ, ਇਆਣਾ ਬੰਦਾ ਆਪਣੇ ਜ਼ਿੰਦਗੀ ਦੇ ਮੌਕੇ ਨੂੰ ਸਮਝ ਨਹੀਂ ਸਕਿਆ, ਇਹ ਚਾਂਸ ਨਹੀਂ ਲੈ ਸਕਿਆ, ਇਸ ਮੌਕੇ ਦੀ ਸੰਭਾਲ ਨਹੀਂ ਕੀਤੀ, ਅਤੇ ਹਜ਼ੂਰ ਕਹਿੰਦੇ ਨੇ ਇਹ ਕਰ ਕੀ ਰਿਹਾ ਹੈ।
ਮਾਇਆ ਮੋਹ ਰੰਗ ਲਪਟਾਨਾ,
ਜਿਹੜਾ ਮੌਕਾ ਮਿਲਿਆ ਸੀ ਜਾ ਕੇ ਬੰਦਗੀ ਕਰਨ ਵਾਲਾ, ਉਹ ਮੌਕੇ ਨੂੰ ਗਵਾ ਦਿੱਤਾ, ਮਾਇਆ ਦੇ ਮੋਹ ਵਿੱਚ ਚੰਬੜ ਗਿਆ, ਸੰਸਾਰ ਦੀਆਂ ਵਾਸ਼ਨਾਵਾਂ ਵਿੱਚ ਲਿਪਟ ਗਿਆ, ਅਤੇ ਇਹਨਾਂ ਕੀਮਤੀ ਮੌਕਾ ਬੰਦੇ ਨੇ ਅਜਾਈ ਗਵਾ ਦਿੱਤਾ। ਦਾਸ ਅਰਜ਼ ਕਰੇ, ਅਵਸਰ ਮਨੁੱਖਾ ਜਨਮ ਹੈ, ਅਵਸਰ ਇੱਕ ਇੱਕ ਸਵਾਸ ਹੈ, ਅਵਸਰ ਮਿਲੀ ਕੋਈ ਜ਼ਿੰਦਗੀ ਹੈ, ਅਵਸਰ ਸਮਰੱਥ ਗੁਰੂ ਕੀ ਬਾਣੀ ਹੈ, ਅਵਸਰ ਗੁਰੂ ਕਾ ਕੀਰਤਨ ਹੈ, ਅਵਸਰ ਗੁਰੂ ਕੀ ਸੇਵਾ ਹੈ, ਅਵਸਰ ਗੁਰੂ ਕਾ ਨਾਮ ਜਪਣਾ ਹੈ। ਇਹ ਸਾਰੇ ਚਾਂਸ ਨੇ, ਜਿੱਥੇ ਤੂੰ ਚਾਂਸ ਲੈ ਸਕੇ ਆਪਣੇ ਇਸ ਅਵਸਰ ਨੂੰ ਅਜਾਈ ਨਾ ਜਾਣ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਉਹ ਸ਼ਬਦ ਸ਼ੁਰੂ ਹੁੰਦਾ, ਇਸ ਦੇਹੀ ਕੋ ਸਿਮਰੈ ਦੇਵ, सो देखी पज हर की सेव, भजो गोबिंद भूल मत जाहो, अपने अवसर नू अपने मौके नू जिंदगी दे नू संभाल, भजो गोबिंद भूल मत जाहो, मानस जन्म का एक ही लाहो, जब लग जरा रोग नहीं आया अवसर मौका संभाल, जब लग जरा रोग नहीं आया जब लग काल ग्रसी नहीं काया, जिन्नी देर तक तेरे ते बुढ़ेपा नहीं आया, जिन्नी देर तक मौत तेरे केसा नू पकड़दी नहीं, एक मौके ये नू संभाल ले, अजाई ना जान दे, जब लग जरा रोग नहीं आया जब लग काल ग्रसी नहीं काया, जब लग बिकल पही नहीं बानी, वो एक चांस है जिन्नी देर तक जबान नहीं रोकदी, तू गुरु गुरु जप ले इस अवसर नू जान ना दे। मैं शब्द अवसर ते आ गया के अवसर अपना बुझे ना एना, जब लग जरा रोग नहीं आया जब लग काल ग्रसी नहीं काया, जब लग बिकल पही नहीं बानी, पजले रे मन सारग पानी, अब ना भजस अजे अवसर कै मौका कै, अब ना भजस भजस का पाई, आवे अंत ना भजया जाई, ए तेरा अवसर। मैं शब्द है अवसर अपना अपने अवसर नू मौके नू संभाल, महाराज कहंदे ने ए तेरा अवसर ए तेरी बार, घट पीतर तू देख विचार, कहंदे ने अपने खिरदे च झाती मार, इस मौके नू अजाई ना गवान दे। मैं कहना रात नू सौने आ ते गुरु अर्जुन देव साडे अवसर लई सानू बेनती रूप शब्द कहंदे ने, ते उह शब्द कह करो बेनंती ए तेरा अवसर, करो बेनंती सुनो मेरे मीता, संत टहल की बेला ए तेरा अवसर, संत टहल की बेला, इया खाड़ चलो कर लाहा आगे, बसन सगेला मौका ही औद कटै, ए तेरा अवसर औट कटै, दिन से रहना रे मन गुरमिल का सवार, ए अवसर नू गवाना, ए शरीरा मेरिया इस जग में आए क्या, क्या तुद कर्म कमाया अवसर गवा दिता, क्या तुद कर्म कमाया के कर्म कमाया, तुद शरीरा जा तू जग में आया, जिन हर तेरा रचन रचिया सो हर माना वसाया, इस मौके नू बैती जात कदे दृष्ट ना धारत, हजूर ने क्या चार गवाया खंड कै, वेखो किड्डा कीमती मौका बंदे ने अजाई गवा दिता, चार पैर दिन भज के निकल गया, चार पैर रात आ गई सौ के लंघ, चार गवाया खंड कै, चार गवाया सम लेखा रब मगेसिया, तू आहो केरे कम अवसर मौका गवाए, इनू भाई वीर सिंह उन्हां ने लिखे है, कहंदे ने असल च जिंदगी दा एक एक खिन अवसर है, एक एक सवास अवसर है, एक एक घड़ी मौका है, ते जिनू मौका संभालन की जांच आ जाओ जिंदगी च बहुत अगे निकल जाता है। उन्हां दी एक रचना है कि रही वास्ते घट समय ने एक ना मनी, ये मौका है, समय ने रुकना नहीं, रही वास्ते घट समय ने एक ना मनी, फड़ फड़ रही तरीक समय खसकाई कन्नी, किवे न सकी रोक अटक जो पाई भनी, त्रिखे अपने वे गया टप बनो बनी, हो संभल संभाल इस समय नू, कर सफल उडंदा जामदा, ए ठहरन जाच ना जामदा, लंघ गया ना मुड़ के आमदा, इस मौके नू अजाई ना जान दे, इनू हजूर ने बाणी च क्या, फफा फिरत फिर तू आया, दुर्लभ दे कलजुग में पाया, कहन लगे फिर ए अवसर चरा ना हाथा, आ जड़ा अवसर तेनू मिलया ए दोबारा मिलना नहीं। प्यारियो जेड़े दंग दिन लंघ चुके ने वो वापस नहीं आने, जिंदगी दे मौके नू अजाई ना गवाओ, ते कई बारी की हुंदा है बंदा उस छिन नू अजाई गवा देंदा है, जिथे एक खिन इनू सोना बनाण दा हुंदा है उत्थे मिट्टी बन जांदा है। डॉक्टर नेकी साहब ने सदा विकास किताब विच अवसर नां दा इक पूरा सबजैक्ट दिता है, उहदे च उहनां इक कहानी लिखी है, सिर्फ इस कहानी नू कण रस लई नहीं, मैं जो भी बेनती कर रहा हर चीज़ गुरु दे शब्द दी छां थले, शब्द तो उपर नहीं। कहिंदे एक वारी किसे साधु कोल चेला सी, ते साधु ने कह दिता कि परमात्मा अठां पैरां विचों ना 24 घंटियां विच एक चांस एक मौका अवसर बंदा बंदे नू देंदा है, ते जदों बंदा जो कुछ फुरना बनांदा उह सच हो जांदा है। कहानी सिर्फ समझण वास्ते है, एक मौका देंदा है कि जदों जो फुरना बनांदा उह सच हुंदा है। उन्हें जी अपने अंदर चेले ने फुरना बना लिया, गागर उन्हें सामने रख ली, तो कहना 24 घंटे कोई नहीं सौना, अठे पैर जा के फुरना बनावांगा सोने दी बन जा, ਸੋਨੇ ਦੀ ਬਣ ਜਾ। ਉਹ ਸਾਰਾ ਦਿਨ ਗਾਗਰ ਨੂੰ ਵੇਖੀ ਗਿਆ ਤੇ ਫੁਰਨਾ ਬਣਾਈ ਗਿਆ। ਉਹਨਾਂ ਕਿਹਾ ਕਿ ਚਾਂਸ ਲੱਗਣਾ ਹੈ, ਅਵਸਰ ਆਉਣਾ। ਉਹ ਕਹੀ ਗਿਆ ਵੀ ਸੋਨੇ ਦੀ ਬਣ ਜਾ, ਸੋਨੇ ਦੀ ਬਣ ਜਾ। ਸਾਰਾ ਦਿਨ ਲੰਘ ਗਿਆ, ਥੋੜ੍ਹੀ ਜਿਹੀ ਥਕਾਵਟ ਹੋ ਗਈ। ਕਹਿੰਦਾ ਬਣੀ ਨਹੀਂ ਅਜੇ। ਕਹਿੰਦਾ ਅਜੇ ਰਾਤ ਪਈ ਹੈ, ਅਜੇ ਮੌਕਾ ਕਹਿ, ਚਾਂਸ ਕਹਿ, ਅਵਸਰ ਕਹਿ। ਉਹ ਫਿਰ ਉੱਥੇ ਬੈਠਾ ਰਿਹਾ, ਖਿਲਿਆ ਨਹੀਂ, ਨਾ ਪਾਣੀ ਨਾ ਕਿਰਿਆ। ਫਿਰ ਫੁਰਨਾ ਬਣਾ ਕੇ ਵੇਖੀ ਜਾਂਦਾ, ਤੂੰ ਸੋਨੇ ਦੀ ਬਣਦਾ। ਅੱਧੀ ਰਾਤ ਲੰਘ ਗਈ ਤੇ ਕਹਿੰਦੇ ਅੱਧੀ ਰਾਤ ਤੋਂ ਬਾਅਦ ਆਲਸ ਥੋੜ੍ਹਾ ਜਾਇਆ, ਫਿਰ ਸੁਚੇਤ ਹੋ ਕੇ ਗਾਗਰ ਨੂੰ ਵੇਖ ਕੇ ਕਹਿੰਦਾ ਨਹੀਂ, ਮੈਨੂੰ ਮੌਕਾ ਮਿਲੇਗਾ, ਤੂੰ ਸੋਨੇ ਦੀ ਬਣ। ਕਹਿੰਦੇ ਨੇ ਉਹ ਵਿਚਾਰਾ ਫੁਰਨੇ ਬਣਾਈ ਗਿਆ ਤੇ ਜਦੋਂ ਅੰਮ੍ਰਿਤ ਵੇਲਾ ਆਇਆ, ਆਲਸ ਨੇ ਘੇਰਿਆ, ਡਿੱਗਣ ਲੱਗਾ। ਕਹਿੰਦਾ ਜਾ ਨਕੰਮੀਏ, ਜੇ ਸੋਨੇ ਨਹੀਂ ਬਣਨਾ ਮਿੱਟੀ ਦੀ ਬਣ ਜਾ। ਕਹਿੰਦੇ ਉਹ ਗਾਗਰ ਮਿੱਟੀ ਦੀ ਬਣ ਗਈ। ਉਹ ਕਹਾਣੀ ਮੈਂ ਕਹਿੰਦਾ ਸੱਚ ਇਵੇਂ 24 ਘੰਟਿਆਂ ਵਿੱਚ ਇੱਕ ਚਾਂਸ ਮਿਲਦਾ ਹੈ ਬੰਦੇ ਨੂੰ ਸੋਨੇ ਦਾ ਬੰਦਾ ਬੰਦਗੀ ਕਰਨ ਦਾ। ਤੇ ਪਿਆਰਿਓ ਕਈ ਵਾਰੀ ਇੰਨਾ ਇਹ ਅੰਦਰੋਂ ਉਕਤਾ ਜਾਂਦਾ ਹੈ, ਜਿਹਨੇ ਸੋਨਾ ਬੰਨਿਆ ਉਹ ਮੜੋਲੀ ਮਿੱਟੀ ਦੀ ਬਣ ਕੇ ਰਹਿ ਜਾਂਦੀ। ਕਹਾਣੀ ਨੂੰ ਸਮਝਿਓ, ਮੈਂ ਬੇਨਤੀ ਕਰਾਂ, ਇੱਕ ਮੌਕਾ ਹੈ ਇਸ ਜ਼ਿੰਦਗੀ ਦਾ, ਇਹਨੂੰ ਅਜਾਈ ਨਾ ਗਵਾਓ, ਇਹਨੂੰ ਸੰਭਾਲ ਲਓ ਜਿੰਨਾ ਕੁ ਗੁਰਮੁਖੋ ਆਪਾਂ ਸੰਭਾਲ ਸਕਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਸ ਬੰਦੇ ਨੇ ਆਪਣੇ ਅਵਸਰ ਨੂੰ ਮੂਰਖ ਨੇ ਇਆਣੇ ਨੇ ਸਮਝਿਆ ਨਹੀਂ, ਅਤੇ ਇਹ ਮਾਇਆ ਦੇ ਮੋਹ ਵਿੱਚ, ਮਾਇਆ ਵਿੱਚ ਗਲਤਾਨ ਹੋਇਆ, ਇਹਨੂੰ ਆਪਣੀ ਜ਼ਿੰਦਗੀ ਸਮਝੀ ਬੈਠਾ ਹੈ।
ਲੋਭ ਲਹਿਰ ਕੋ ਬਿਗਸ ਫੂਲ ਬੈਠਾ।
ਫਿਰ ਦੇਖੋ ਜਿਹੜਾ ਬੁਰੇ ਕੰਮ ਕੋ ਉਠ ਖਲੋਇਆ ਹੈ ਨਾ, ਇਹ ਚੇਤੇ ਰੱਖਿਓ। ਅੱਗੇ ਬੁਰੇ ਕੰਮ ਦੀ ਵਿਆਖਿਆ ਹੈ, ਪਹਿਲੀ ਤੁਕ ਸੀ ਕਿ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅੱਗੇ ਫਿਰ ਬੁਰੇ ਕੰਮਾਂ ਦੀ ਲਿਸਟ ਕਿਹੜੀ ਕਿਹੜੀ ਹੈ। ਪਹਿਲਾ ਬਚਨ ਮਹਾਰਾਜ ਜੀ ਨੇ ਕੀਤਾ, ਕਹਿਣ ਲੱਗੇ ਲੋਭ ਲਹਿਰ ਕੋ ਬਿਗਸ ਫੂਲ ਬੈਠਾ। ਆ ਬੁਰਾ ਕੰਮ, ਲਾਲਚ ਦੀ ਅੰਦਰੋਂ ਲਹਿਰ ਉੱਠੀ, ਲਾਲਚ ਨੇ ਅੰਦਰੋਂ ਛੱਲ ਮਾਰੀ, ਅਤੇ ਏਡਾ ਬੰਦਾ ਪਤਾ ਲੱਗਾ ਅੱਜ ਫਲਾਣੇ ਦਾ ਹੱਕ ਖੋ ਸਕਨੇ। ਲਾਲਚ ਦੀ ਲਹਿਰ ਦਾ ਮਾਰਿਆ ਇੱਕੋ ਦਮ ਉੱਠ ਕੇ ਬੈਠ ਗਿਆ, ਬਿਗਸ ਦਾ ਅਰਥ ਖੁਸ਼ ਹੋ ਗਿਆ। ਪਿਆ ਹੋਇਆ ਬੰਦਾ ਉੱਠ ਬੈਠਾ ਅਤੇ ਫੁੱਲ ਬੈਠਾ ਦਰ 'ਤੇ ਫੁੱਲ ਕੇ ਬੈਠ ਗਿਆ। ਮਹਾਰਾਜ ਕਹਿੰਦੇ ਲਾਲਚ ਵਾਸਤੇ ਜਿੰਨਾ ਉੱਠਿਆ, ਕਿਤੇ ਇੰਨਾ ਬੰਦਗੀ ਵਾਸਤੇ ਵੀ ਉੱਠ ਪੈਂਦਾ। ਜੈਸੋ ਮਨ ਲਾਗਤ ਕਹਿ, ਲੇਖਕ ਕੋ ਲੇਖਕ ਵਿਖੈ। ਜਿਵੇਂ ਤੇਰਾ ਲੋਕਾਂ ਦੀ ਵਿਆਜ ਜੋੜਦਿਆਂ ਮਨ ਲੱਗਦਾ ਹੈ ਨਾ, ਪੁਰਾਣੇ ਸਮੇਂ ਇਸਤਰੀ ਕਰਦੇ ਸ਼ਾਹੂਕਾਰ, ਰਾਤ ਨੂੰ ਬੈਠਾ ਬਈ ਤੇ ਲਿਖੀ ਜਾਂਦਾ, ਵਿਆਜ ਬਣ ਗਈ, ਚੱਕਰਵਰਤੀ ਬਣ ਗਈ, ਸਾਰੀ ਰਾਤ ਲਿਖੀ ਜਾਂਦਾ। ਅਤੇ ਜੇ ਇਹਨੂੰ ਕਹੋ ਬਈ ਦੇ ਚਾਰ ਕੁ ਪੰਨਿਆਂ 'ਤੇ ਕਿਤੇ ਵਾਹਿਗੁਰੂ ਲਿਖਦਾ, ਇਹਦੀ ਕਲਮ ਹੱਥੋਂ ਛੁੱਟ ਜਾਂਦੀ। ਕਿਉਂਕਿ ਲਾਲਚ ਵਾਸਤੇ ਜਿਹੜੀ ਐਨਰਜੀ ਵਰਤ ਰਿਹਾ, ਉਹਨੂੰ ਪਰਮਾਤਮਾ ਦੀ ਭਗਤੀ ਵਾਸਤੇ ਨਹੀਂ। ਲਾਲਚ ਦੀ ਲਹਿਰ ਆਈ, ਉੱਠ ਕੇ ਬੈਠ ਗਿਆ। ਤੇ ਅੱਗੇ ਮਹਾਰਾਜ ਕਹਿੰਦੇ ਨੇ ਨਾਮ ਵੇਲੇ ਕੀ ਕਰਦਾ ਹੈ,
ਸਾਧ ਜਨਾ ਕਾ ਦਰਸਨ ਡੀਠਾ।
ਪਰ ਜਿਹੜੀ ਲਹਿਰ ਤੇਰੇ ਅੰਦਰ ਲਾਲਚ ਵੇਲੇ ਆਈ, ਕਿਤੇ ਸੰਗਤ ਵੇਲੇ ਇਹ ਲਹਿਰ ਬਣ ਜਾਂਦੀ। ਜਿੰਨਾ ਚਾਅ ਤੇਰਾ ਲਾਲਚ ਵੇਲੇ ਬਣਿਆ, ਇੰਨਾ ਚਾਰ ਤੇਰਾ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੋਭਤ ਬਾਰੇ ਬਣਦਾ। ਹਜ਼ੂਰ ਕਹਿੰਦੇ ਨੇ ਇਸ ਬੰਦੇ ਨੇ ਸਾਧ ਜਨਾਂ ਦਾ, ਗੁਰਮੁਖਾਂ ਦੇ ਦਰਸ਼ਨ ਨਹੀਂ ਕੀਤੇ, ਤੇ ਬੁਰੇ ਕੰਮ ਕਰਨ ਵਾਲੇ ਪਾਸੇ, ਲਾਲਚ ਵਾਲੇ ਪਾਸੇ ਚੱਲ ਪਿਆ ਹੈ।
ਕਾਬੂ ਨਾ ਸਮਝੈ ਅਗਿਆਨ ਗਵਾਰਾ।
ਜੇ ਇਹਨੂੰ ਸਮਝਾਉਣ ਦਾ ਯਤਨ ਕਰੋ, ਕਿਉਂਕਿ ਖੁਦ ਗਿਆਨੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਜਗਿਆਸੂ ਸਮਝ ਸਕਦਾ, ਗੁਣ ਗ੍ਰਾਹਕ ਸਮਝ ਸਕਦਾ। ਸਾਕਤ ਬੰਦੇ ਨੂੰ ਜੇ ਬ੍ਰਹਮਾ ਵਰਗਾ ਵਿਦਵਾਨ ਵੀ ਸਿਰ ਦੀਆਂ ਠੀਕਰੀਆਂ ਭਾਂਜਾ, ਉਹਦੀ ਗੱਲ ਵੀ ਨਹੀਂ ਸਮਝਦਾ। ਕਬੀਰ ਸਾਹਿਬ ਦਾ ਇੱਕ ਬਚਨ ਹੈ ਕਿ ਹਰ ਜਾ ਸੁਣੈ ਨਾ ਹਰ ਗੁਣ ਗਾਵੇਂ, ਬਾਤਨ ਹੀ ਅਸਮਾਨ ਗਿਰਾਵੇਂ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੇ ਰਹੀਏ। ਉਹਦੇ ਵਿੱਚ ਇੱਕ ਬਚਨ ਹੁੰਦਾ, ਮੈਂ ਜਿਹੜਾ ਕੋਟ ਕਰਨਾ ਚਾਹੁੰਦਾ ਕਿ ਬ੍ਰਹਮਾ ਹੂਕੋ ਕਹੋ ਨਾ ਮੰਨ। ਜੇ ਬ੍ਰਹਮਾ ਵਰਗਾ ਵਿਦਵਾਨ ਵੀ ਆ ਜਾਏ, ਕਹਿੰਦੇ ਛੱਡੋ ਪਰਾਂ ਕਿ ਗੱਲਾਂ ਮਾਰਦਾ ਪਿਆ। ਸਤਿਗੁਰੂ ਕਹਿੰਦੇ ਨੇ ਦੇਖੋ ਬੰਦੇ ਦੀ ਹਾਲਤ, ਇਹ ਮੂਰਖ ਬੰਦਾ, ਅਗਿਆਨੀ ਬੰਦਾ ਆਪਣੀ ਅਗਿਆਨਤਾ ਨੂੰ ਗਿਆਨ ਸਮਝੀ ਬੈਠਾ ਹੈ, ਤੇ ਅਗਿਆਨੀ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ।
ਬਹੁਰ ਬਹੁਰ ਲਪਟਿਓ ਜੰਜਾਰਾ।
ਫਿਰ ਪਰਤ ਪਰਤ ਕੇ ਦੁਬਾਰਾ ਦੁਬਾਰਾ ਲਾਲਚ ਦੀਆਂ ਜੰਜੀਰਾਂ ਵੀ ਜਕੜਿਆ ਹੈ। ਉਸ ਜ਼ੰਜੀਰ ਤੋਂ ਮੁਕਤ ਨਹੀਂ ਹੁੰਦਾ।
ਰਹਾਓ ਬਿਖੈ ਨਾਦ ਕਰਨ ਸੁਣ ਪੀਨਾ।
ਹਜ਼ੂਰ ਕਹਿੰਦੇ ਆ ਜੇ ਬੁਰੇ ਕੰਮ ਕੋ ਊਠ ਖਲੋਇਆ, ਬਿਖੈ ਨਾਦ ਕਰਨ ਸੁਣ ਪੀਨਾ। ਬਿਖੈ ਨਾਦ ਦਾ ਅਰਥ ਕੀ ਕਰਾਂਗੇ, ਬਿਖ ਦਾ ਅਰਥ ਹੈ ਜ਼ਹਿਰ, ਨਾਦ ਦਾ ਅਰਥ ਹੈ ਸੰਗੀਤ, ਕਰਨ ਦਾ ਅਰਥ ਹੈ ਕੰਨ, ਸੁਣ ਪੀਨਾ ਦਾ ਅਰਥ ਹੈ ਸੁਣ ਕੇ ਭਿੱਜ ਗਿਆ। ਆਹ ਹਾਲਤ ਸਾਡੀ ਹੈ ਅੱਜ ਕੱਲ੍ਹ, ਜਿਹਨੂੰ ਅਸੀਂ ਪੰਜਾਬ ਦਾ ਅਮੀਰ ਵਿਰਸਾ ਪੈ ਕਹਿੰਦੇ ਹਾਂ, ਮੈਨੂੰ ਬਖਸ਼ ਦਿਆ ਜੀ। ਬਿਖੈ ਨਾਦ ਕਰਨ ਸੁਣ ਪੀਨਾ, ਗੰਦੇ ਗੀਤ ਸੁਣ ਸੁਣ ਕੇ ਇਹਦੇ ਕੰਨ ਥੱਕਦੇ ਨਹੀਂ। ਅਤੇ ਮਹਾਰਾਜ ਕਹਿੰਦੇ ਕੀਰਤਨ ਦੀ ਇੱਕ ਤੁੱਕ ਕੰਨ ਵਿੱਚ ਪਾਉਣ ਨੂੰ ਇਹ ਤਿਆਰ ਨਹੀਂ। ਇੱਥੇ ਥੋੜ੍ਹੀ ਜਿਹੀ ਮੈਨੂੰ ਇਹ ਪਿਛਾਂ ਖਿੱਚੂ ਸੋਚ ਨਾ ਸਮਝਿਓ, ਬੀਬੀਆਂ ਭੈਣਾਂ ਬੈਠੀਆਂ ਨੇ, ਤੁਸੀਂ ਸਾਰੇ ਧੀਆਂ ਭੈਣਾਂ ਵਾਲੇ ਹੋ, ਆਖਰ ਕੋਈ ਨਾ ਕੋਈ ਬੰਦਾ ਤਾਂ ਆਵਾਜ਼ ਉਠਾਏਗਾ ਹੀ ਨਾ। ਜਿੰਨੀ ਇਸਤਰੀ ਜਾਤੀ ਦੀ ਨਿਰਾਦਰੀ ਸਾਡੇ ਕਲਚਰ ਵਿੱਚ ਅੱਜ ਹੋ ਰਹੀ ਹੈ, ਸ਼ਾਇਦ ਇੰਨੀ ਨਿਰਾਦਰੀ ਕਦੀ ਪੰਜਾਬ ਦੀ ਧਰਤੀ 'ਤੇ ਪਹਿਲਾਂ ਹੋਈ ਹੋਵੇ। ਹਰ ਗੀਤ, ਮੈਨੂੰ ਬਖਸ਼ ਦਿਓ ਮੈਂ ਜੋ ਬੇਨਤੀ ਕਰਨ ਲੱਗਾ, ਹਰ ਗੀਤ ਵਾਸ਼ਨਾ ਨਾਲ ਭਰਪੂਰ ਹੈ। ਅਸੀਂ ਇਸਤਰੀ ਨੂੰ ਬਰਾਬਰ ਦਾ ਦਰਜਾ ਦਿਵਾਉਣ ਦੀ ਗੱਲ ਕਰਨੇ ਹਾਂ, ਇਸਤਰੀ ਦਾ ਸਤਿਕਾਰ ਕਾਇਮ ਕਰਨ ਦੀ ਗੱਲ ਕਰਨੇ ਹਾਂ, ਭਰੂਣ ਖਤਿਆਂ ਦੇ ਵਿਰੋਧ ਵਿੱਚ ਅਸੀਂ ਅਭਿਆਨ ਚਲਾਉਂਦੇ ਹਾਂ, ਪਰ ਜਿਹੜੇ ਲੋਕ ਧੀਆਂ ਭੈਣਾਂ, ਆਖਰ ਧੀਆਂ ਤਾਂ ਸਭ ਦੀਆਂ ਨੇ, ਅਤੇ ਜੋ ਕੁਝ ਉਹ ਬੀਬੀਆਂ ਵਾਸਤੇ ਇਸਤਰੀ ਆਖਰ ਹੈ ਤਾਂ ਇਸਤਰੀ ਜਾਮਾ ਹੀ ਨਾ। ਮੇਰੀ ਗੱਲ ਧਿਆਨ ਨਾਲ ਸੁਣਿਓ, ਜਿਸ ਰੂਪ ਵਿੱਚ ਉਹ ਪੇਸ਼ ਪੈ ਕਰਦੇ ਨੇ, ਅਸੀਂ ਬਰੀਕੀ 'ਚ ਕਿਉਂ ਨਹੀਂ ਸਮਝ ਕੇ ਆਵਾਜ਼ ਉਠਾਉਂਦੇ ਪਏ ਕਿ ਪੰਜਾਬ ਦੀ ਧਰਤੀ 'ਤੇ ਜਿਹਨੂੰ ਕਿਹਾ ਗਿਆ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੈ ਰਾਜਾਨ, ਰਾਜਿਆਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਨੂੰ ਅੱਜ ਗੀਤਾਂ ਰਾਹੀਂ ਭੰਡਿਆ ਜਾ ਰਿਹਾ ਹੈ। ਇਹ ਉਹ ਜਕਾਰੇ ਦੀ ਗੱਲ ਨਹੀਂ ਜੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖੋ, ਮੈਂ ਕਲਚਰ ਦੇ ਵਿਰੁੱਧ ਨਹੀਂ, ਮੈਂ ਪੰਜਾਬ ਦੇ ਸੱਭਿਆਚਾਰ ਦੇ ਬਰਖਿਲਾਫ ਕੋਈ ਸ਼ਬਦ ਨਹੀਂ ਕਹਿ ਰਿਹਾ, ਮੈਂ ਕੇਵਲ ਇਹ ਸ਼ਬਦ ਕਹਿਣੇ ਚਾਹੁੰਦਾ ਵਾਂ ਕਿ ਇਸਤਰੀ ਜਾਤੀ ਦਾ ਜੋ ਸਨਮਾਨ ਹੈ ਸਾਡੇ ਪੁਰਾਣੇ ਗ੍ਰੰਥਾਂ ਵਿੱਚ, ਸਾਡੀ ਗੁਰਮਤ ਵਿੱਚ, ਉਸ ਨੂੰ ਕਾਇਮ ਰੱਖਣ ਲਈ ਖਾਸ ਕਰਕੇ ਬੀਬੀਆਂ ਨੂੰ ਇਹਦੇ ਵਿਰੋਧ ਵਿੱਚ ਲਾਮਬੰਦ ਹੋਣਾ ਪਵੇਗਾ। ਅੱਜ ਬਾਹਰ ਬੰਦਾ ਉੱਠਦਾ, ਕੋਈ ਰੋਕਣ ਵਾਲਾ, ਕੋਈ ਪੁੱਛਣ ਵਾਲਾ, ਡੰਡਾ ਕੋਈ ਨਹੀਂ ਰਿਹਾ, ਕਿਉਂਕਿ ਜਦੋਂ ਧਰਮ ਦੇ ਕਿੱਲੇ ਕਮਜ਼ੋਰ ਹੋ ਜਾਣ, ਜਣਾ ਖਣਾ ਆ ਕੇ ਵਾਰ ਕਰਨ ਲੱਗ ਪੈਂਦਾ ਹੈ। ਇੱਕ ਮੈਂ ਛੋਟੀ ਜਿਹੀ ਉਦਾਹਰਨ ਇੱਥੇ ਦਿਆਂਗਾ, ਹੈ ਵੈਸੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਵੀ ਕੋਟ ਕੀਤੀ ਸੀ, ਮਸਕੀਨ ਸਾਹਿਬ ਵੀ ਇਹਦਾ ਜ਼ਿਕਰ ਕਰਦੇ ਨੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇੱਕ ਥਾਂ 'ਤੇ ਇੱਕ ਵੇਸ਼ਵਾ ਨੱਚਣ ਵਾਸਤੇ ਆਏ, ਆਪ ਦੂਰ ਦੂਰ ਤੱਕ ਸੁਣ ਰਹੇ ਹੋ, ਮੇਰੇ ਅੰਦਰ ਦੀ ਸੰਕੀਰਨਤਾ ਜਾਂ ਧਰਮ ਦੀ ਕੱਟੜਤਾ ਨਾ ਸਮਝਣਾ, ਤੁਸੀਂ ਧੀਆਂ ਭੈਣਾਂ ਵਾਲੇ ਬੈਠੇ ਹੋ, ਆਪਣੇ ਸੀਨੇ 'ਤੇ ਹੱਥ ਰੱਖ ਕੇ ਦੇਖੋ ਕਿ ਸਾਡੇ ਘਰਾਂ ਦੇ ਅੰਦਰ ਅੱਜ ਵਾਪਰਦਾ ਕੀ ਪਿਆ ਹੈ। ਮਾਪੇ ਦੁਖੀ ਨੇ, ਉਹ ਵਿਚਾਰਿਆਂ ਦੇ ਅੱਥਰੂ ਸੁੱਕਦੇ ਨਹੀਂ ਪਏ, ਪਰ ਕਰਨ ਕੀ ਸਮਾਜ ਉਹਨਾਂ ਨੂੰ ਸੁਣਨ ਨੂੰ ਤਿਆਰ ਨਹੀਂ, ਅਤੇ ਕਲਚਰ ਉਹਨਾਂ ਦੇ ਬੱਚਿਆਂ ਨੂੰ ਗੰਦੀ ਦਲਦਲ ਵੀ ਸੜਦਾ ਪਿਆ ਹੈ। ਇੱਕ ਨਿੱਕੇ ਜਿਹੇ ਨਿਆਣੇ ਨੂੰ ਗੀਤਕਾਰ ਦੇ ਗੀਤ ਤਾਂ ਗਾਉਣੇ ਆ ਜਾਂਦੇ ਨੇ, ਘਰਾਂ ਜਾਓ ਬੇਟਾ, ਬਹੁਤ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਘਰਾਂ ਵਿੱਚੋਂ ਗੁਰੂ ਅਤੇ ਕੀਰਤਨ ਦੀ ਆਵਾਜ਼ ਆਉਂਦੀ ਹੈ, ਨਹੀਂ ਤਾਂ ਕਹਿੰਦੇ ਬੇਟਾ ਫਲਾਣੇ ਫਲਾਣਾ ਗੀਤ ਸੁਣਾਓ, ਦਾਦਾ ਵੀ ਖਲੋਤਾ, ਦਾਦੀ ਵੀ ਖਲੋਤੀ ਹੈ, ਨਾਲ ਤਾੜੀਆਂ ਮਾਰਦੇ ਨੇ। ਇਹ ਜੋ ਕੁਝ ਇਹਨੂੰ ਸਿਖਾਉਂਦੇ ਪਏ, ਵੱਡਿਆਂ ਹੋ ਕੇ ਤੁਹਾਡੀਆਂ ਜੜ੍ਹਾਂ 'ਚ ਤੇਲ ਦਏਗਾ। ਇਹ ਆਸ ਕਰੋਗੇ ਬਾਬਾ ਜ਼ੋਰਾਵਰ ਸਿੰਘ ਦੀ ਸ਼ਕਲ ਦਿਸੇ ਇਹਦੇ 'ਚੋਂ? ਜੋ ਕੁਝ ਕਲਚਰ 'ਚ ਦੇਖਿਆ, ਉਹ ਕੁਝ ਸਾਡੇ ਨੌਜਵਾਨ ਅਜਬਾਰ ਨੇ ਕੰਨਾਂ 'ਚ ਨੱਤੀਆਂ ਪਾਈਆਂ ਨੇ। ਮੈਨੂੰ ਬਖਸ਼ ਦਿਓ, ਮੈਂ ਥੋੜ੍ਹਾ ਜਿਹਾ ਜਜ਼ਬਾਤ ਚਾਹ ਕੇ ਅੱਜ ਗੱਲ ਕਹਿਣ ਲੱਗਾ, ਇੱਕ ਪ੍ਰਚਾਰਕ ਹੋਣ ਦੇ ਨਾਤੇ, ਕਿਉਂਕਿ ਗੁਰੂ ਨੇ ਕਿਹਾ ਬੁਰੇ ਕੰਮ ਕੋਟ ਖਲੋਇਆ, ਕੰਨਾਂ ਵਿੱਚ ਨੱਤੀਆਂ ਨੇ, ਅਤੇ ਅੱਜ ਦੀ ਜਨਰੇਸ਼ਨ ਬਜ਼ੁਰਗਾਂ ਕੋਲ ਬਹਿਣ ਨੂੰ ਤਿਆਰ ਨਹੀਂ, ਜਿਸ ਮਾਂ ਨੇ ਸੀਨੇ ਦਾ ਦੁੱਧ ਪਿਆ ਉਹਦੇ ਕੋਲ ਬੈਠਣ ਨੂੰ ਤਿਆਰ ਨਹੀਂ। ਅਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਉਹ ਨੌਜਵਾਨ ਜਿੱਦਣ ਤੂੰ ਜੰਮਿਆ ਸੈਂ ਅਤੇ ਤੂੰ ਮਲ ਮੂਤਰ ਨਾਲ ਆਪਣੀ ਮਾਂ ਦੇ ਕੱਪੜੇ ਸਿਆਲ ਵਿੱਚ ਭਿਉਂਏ, ਕਾਹਦਾ ਤੂੰ ਜੰਮਿਆ? ਤੂੰ ਜੰਮਦੇ ਨੇ ਮਾਂ ਨੂੰ ਮੂਤਰ ਨਾਲ ਭਿਉਂ ਕੇ ਰੱਖਿਆ, ਹੁਣ ਜਵਾਨ ਹੋਇਆ ਅਤੇ ਤੇਰੇ ਦੁੱਖਾਂ ਨਾਲ ਉਹਦੀਆਂ ਅੱਖਾਂ ਭਿੱਜੀਆਂ ਰਹਿੰਦੀਆਂ, ਉਹਦਾ ਅੱਥਰੂ ਨਹੀਂ ਸੁੱਕਦਾ ਪਿਆ। ਉੱਥੇ ਇੱਕ ਉਹਨਾਂ ਨੇ ਉਦਾਹਰਨ ਦਿੱਤੀ ਬੜੀ ਸੋਹਣੀ, ਉਹ ਕਹਿੰਦੇ ਨੇ ਇੱਕ ਵੈਸ਼ਿਆ ਨਾਚ ਕਰ ਰਹੀ ਸੀ। ਗੱਲ ਧਿਆਨ ਨਾਲ ਸੁਣਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਨੇ, ਅੱਜ ਮੈਂ ਪ੍ਰਮਾਣ ਦੁਹਰਾਉਣ ਲੱਗਾ, ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕਿਹਾ, ਵਾਹਿਗੁਰੂ ਮੈਂ ਚੱਲਣ ਲੱਗਾ ਵਾਂ, ਮੇਰੇ ਕੰਨ ਵਿੱਚ ਕਿਤੇ ਗੰਦੇ ਅਤੇ ਵਾਸ਼ਨਾ ਵਾਲੇ ਗੀਤ ਨਾ ਪੈ ਜਾਣ। ਇੱਕ ਬਚਨ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਤ ਧੁਨ ਗਾਵਤ ਬੋਲਤ ਬੋਲ ਉਜਾਏ। ਮਹਾਰਾਜ ਜੀ ਇੱਥੇ ਅੰਮ੍ਰਿਤਸਰ ਇੱਕ ਸੰਤ ਹੋਏ ਨੇ ਜੀ ਬੁੰਦਿਆਂ ਵਾਲੇ, ਬੜੀ ਪੁਰਾਣੀ ਗੱਲ ਹੈ। ਉਹ ਸਾਰਾ ਦਿਨ ਕੀਰਤਨ ਸੁਣਦੇ ਸਨ ਅਤੇ ਕੀਰਤਨ ਸੁਣਨ ਤੋਂ ਬਾਅਦ ਜਦੋਂ ਬਾਹਰ ਜਾਂਦੇ ਸਨ ਅਤੇ ਕੰਨਾਂ ਵਿੱਚ ਉੱਨ ਦੇ ਬੁੰਦੇ ਪਾ ਲੈਂਦੇ ਸਨ। ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਲਿਖਿਆ ਹੈ। ਕੰਨਾਂ ਵਿੱਚ ਬੁੰਦੇ ਪਾਉਣੇ ਅਤੇ ਜੇ ਕਿਸੇ ਨੇ ਗੱਲ ਕਰਨੀ, ਗੁਰੂ ਦੀ ਗੱਲ ਕਰਨੀ ਤਾਂ ਖੋਲ੍ਹ ਲੈਣਾ, ਨਹੀਂ ਤਾਂ ਬੰਦ ਕਰ ਲੈਣਾ। ਇੱਕ ਦਿਨ ਪੁੱਛਿਆ ਮਹਾਂਪੁਰਖੋ ਇਹ ਕੀ? ਕਹਿਣ ਲੱਗੇ ਸਵੇਰੇ ਅੰਮ੍ਰਿਤ ਵੇਲੇ ਮੈਂ ਅੰਮ੍ਰਿਤ ਦਾ ਕੀਰਤਨ ਅੰਦਰ ਪਾਇਆ, ਅੰਮ੍ਰਿਤ ਪਾਇਆ ਅਤੇ ਬਾਹਰ ਸੁਣ ਕੇ ਮੈਂ ਅੰਮ੍ਰਿਤ 'ਤੇ ਜ਼ਹਿਰ ਦਾ ਛਿਟਕਾ ਨਹੀਂ ਕਰਨਾ ਚਾਹੁੰਦਾ। ਉਹ ਇਸ ਧਰਤੀ 'ਤੇ ਹੋਏ ਵਹਿਸ਼ਿਆ ਨਾਚ ਕਰ ਰਹੀ ਸੀ, ਲੋਕਾਂ ਦਾ ਬੜਾ ਵੱਡਾ ਇਕੱਠ। ਇੰਨੀ ਦੇਰ ਨੂੰ ਲੰਘਦਾ ਇੱਕ ਫਕੀਰ ਆ ਗਿਆ। ਇਸ ਕਵਿਤ ਨੂੰ ਸਮਝਿਓ ਜੋ ਮੈਂ ਅਰਜ਼ ਕਰਨਾ। ਉਹਨੇ ਕਿਹਾ ਵੀ ਇਹ ਆਵਾਜ਼ ਬੜੀ ਆ ਰਹੀ ਹੈ, ਮਿਰਦੰਗ ਵੱਜਦਾ ਪਿਆ ਸੀ, ਘੁੰਗਰਵਾਂ ਦੀ ਆਵਾਜ਼ ਸੀ, ਸਾਜ ਵੱਜਦੇ ਪਏ ਨੇ। ਉਹ ਫਕੀਰ ਮਸਤਾਨਾ ਹੈ ਰੱਤਾਂ ਰੰਬ ਦੇ ਰੰਗ 'ਚ, ਉੱਥੇ ਅਖਾੜੇ 'ਚ ਆ ਗਿਆ, ਵੈਸ਼ਾਂ ਕੋਲ ਆ ਗਿਆ ਜਿੱਥੇ ਉਹ ਨਾਚ ਹੋ ਰਿਹਾ ਸੀ। ਅਤੇ ਲੋਕਾਂ ਨੇ ਫਕੀਰ ਨੂੰ ਦੇਖ ਕੇ ਕਿਹਾ ਬਾਬਾ ਆ ਵੇਖ ਪੈਰਾਂ ਦੇ ਘੁੰਗਰਵਾਂ ਦੀ ਆਵਾਜ਼, ਵੇਖ ਬਾਬਾ ਮਿਰਦੰਗ ਕੀ ਆਵਾਜ਼ਾਂ ਦਿੰਦਾ, ਦੇਖ ਤੈਨੂੰ ਵੀ ਖਿੱਚ ਲਿਆ ਇੱਧਰ। ਅਤੇ ਨਾਲ ਕਹਿਣ ਲੱਗੇ ਦੇਖ ਆ ਔਰਤ ਬਾਂਹ ਉਲਾਰ ਕੇ ਕਿਵੇਂ ਫੇਰੀ ਪਾਉਂਦੀ ਪਈ। ਉਸ ਫਕੀਰ ਨੇ ਉੱਥੇ ਇੱਕ ਕਵਿਤ ਕਿਹਾ, ਉਹ ਕਹਿੰਦਾ ਮੈਂ ਆਵਾਜ਼ ਸੁਣ ਕੇ ਆਇਆ ਸਾਂ, ਮੈਂ ਚੱਲਿਆ ਜੇ, ਪਰ ਜੋ ਕੁਝ ਇਹ ਕਹਿੰਦੀ ਪਈ ਹੈ ਮੈਂ ਤੁਹਾਨੂੰ ਅਰਥ ਸਮਝਾ ਜਾਂਦਾ। ਉਹ ਕਵਿਤ ਹੈ, ਸ਼ੁਭ ਕਾਜ ਕੋ ਛੋੜ ਅਕਾਜ ਕਰੈ, ਕੁਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ, ਦਨ ਦਾਮ ਲੁਟਾਵਨ ਕੋ। ਮੈਂ ਅਰਥ ਅੱਗੇ ਕਰਾਂਗਾ। ਸ਼ੁਭ ਕਾਜ ਕੋ ਛੋੜ ਅਕਾਜ ਕਰੈ, ਕੁਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ, ਦਨ ਦਾਮ ਲੁਟਾਵਨ ਕੋ, ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹੇ, ਸੁਲਤਾਨ ਕਹੇ ਕਿਨ ਕੋ ਕਿਨ ਕੋ, ਬਾਂਹ ਉਲਾਰ ਕੈ ਨਾਰ ਕਹੇ ਇਨ ਕੋ ਇਨ ਕੋ ਇਨ ਕੋ। ਹੁਣ ਅਰਥ ਨਹੀਂ ਸਮਝ ਪਏ ਹੁਣ। ਸ਼ੁਭ ਕਾਜ ਕੋ ਛਾਡ ਅਕਾਜ ਕਰੈ, ਚੰਗੇ ਉਸਾਰੂ ਕੰਮ ਕਰਨ ਦੀ ਥਾਂ ਬੁਰੇ ਰਸਤੇ 'ਤੇ ਲੋਕ ਅਗਰਾਈਆਂ ਪਏ ਕਰਦੇ, ਕਰੋ ਫੰਡ ਇਕੱਠਾ। ਸ਼ੁਭ ਕਾਜ ਕੋ ਛੋੜ ਅਕਾਜ, ਮਾੜਾ ਕੰਮ, ਸ਼ੁਭ ਕਾਜ ਕੋ ਛੋੜ ਅਕਾਜ ਕਰੈ, ਕੁਛ ਲਾਜ ਨਾ ਆਵਤ ਹੈ ਇਨ ਕੋ, ਇਹਨਾਂ ਨੂੰ ਲੱਜਿਆ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ। ਇੱਕ ਰਾਂਡ ਬੁਲਾਏ ਨਚਾਵਤ ਹੈ, ਨੱਚਣ ਵਾਲੀ ਲੈ ਆਏ ਘਰ ਕੋ, ਦਨ ਧਾਮ ਲੁਟਾਵਨ ਕੋ, ਧੀ ਦੇ ਬਰਾਬਰ ਦੀ ਉਹਦੀ ਉਮਰ, ਅਤੇ ਸੱਚ ਐਵੇਂ ਪੋਤੀ ਦੇ ਬਰਾਬਰ ਦੀ ਉਮਰ, ਅਤੇ ਬਾਬਾ ਉਹਦੇ ਉੱਤੇ ਰੁਪਈਏ ਵਾਰ ਕੇ ਸੜਦਾ ਅਤੇ ਕਹਿ ਜਾਂਦਾ ਮੇਰਾ ਅਮੀਰ ਕਲਚਰ ਹੈ। ਇਹ ਅਮੀਰ ਹੈ? ਕਾਜ਼ੀ ਨੂਰ ਮੁਹੰਮਦ ਨੂੰ ਪੜ੍ਹੋ, ਉਹ ਸਿੱਖਾਂ ਦੇ ਬਾਰੇ ਜਦੋਂ ਕਹਿੰਦਾ, ਕਿਉਂਕਿ ਅੱਜ ਦਿਲ ਸਿਰਫ ਕਹਾਣੀਆਂ ਕਥਾ ਰਹਿ ਗਈਆਂ, ਟਾਵਾਂ ਟਾਵਾਂ ਕੋਈ ਹਰਿਓ ਬੂਟ ਰਹੇ ਹੋ ਰਹੀ। ਉਹ ਕਹਿੰਦਾ ਇਹਨਾਂ ਦੇ ਸਾਹਮਣੇ ਦੁਸ਼ਮਣ ਦੀ ਬੇਟੀ ਵੀ ਆ ਜਾਏ, ਧੀ ਆ ਜਾਏ, ਉਹਨੂੰ ਵੀ ਬੇਟੀ ਅਤੇ ਧੀ ਦੇ ਬਰਾਬਰ ਸਨਮਾਨ ਦਿੰਦੇ ਨੇ। ਇਹ ਸਾਡਾ ਪੰਜਾਬ ਦਾ ਵਿਰਸਾ ਨਹੀਂ ਜਿਹੜਾ ਕੁਝ ਆਪਾਂ ਹੁਣ ਕਰਨੇ ਪਏ। ਸ਼ੁਭ ਕਾਜ ਕੋ ਛੋਟ ਅਕਾਜ ਕਰੈ, ਕੁਛ ਲਾਜ ਨਾ ਆਵਤ ਹੈ ਇਨ ਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ, ਦਨ ਦਾਮ ਲੁਟਾਵਨ ਕੋ, ਘਰ ਲੁਟਾ ਦਿੱਤਾ। ਕਹਿਣ ਲੱਗੇ ਫਿਰ ਖੁੰਦਾ ਕੀ ਹੈ? ਮਿਰਦਿੰਗ ਤਿਨੈ ਤ੍ਰਿਗ ਤ੍ਰਿਗ ਕਹੇ। ਉਹ ਫਕੀਰ ਕਹਿੰਦਾ ਸੁਣੋ, ਮਿਰਦੰਗ ਦੀ ਰਿਦਮ ਵਿੱਚੋਂ ਆਵਾਜ਼ ਆਉਂਦੀ ਹੈ ਤ੍ਰਿਗ ਤ੍ਰਿਗ ਤ੍ਰਿਗ, ਅਤੇ 100 ਵਾਰੀ ਫਿਟੇ ਮੂੰਹ ਕਹੋ ਅਤੇ ਇੱਕ ਵਾਰੀ ਤ੍ਰਿਗ ਬਣਦਾ। ਕਹਿੰਦਾ ਇਹ ਮਿਰਦੰਗ ਕਹਿੰਦਾ ਪਿਆ ਤ੍ਰਿਗ ਤ੍ਰਿਗ, ਲਾਨਤ ਲਾਨਤਾਂ ਲਾਨਤਾਂ, ਸੁਲਤਾਨ ਕਹੇ ਕਿਨ ਕੋ ਕਿਨ ਕੋ, ਅਤੇ ਪੈਰਾਂ ਵਿੱਚ ਪਾਏ ਘੁੰਗਰੂ ਕਹਿੰਦੇ ਨੇ ਮਿਰਦਿੰਗ ਜਿਹੜਾ ਤੂੰ ਤ੍ਰਿਗ ਤ੍ਰਿਗ ਕਹਿੰਦਾ ਪਿਆ ਕਿਨ ਕੋ ਕਿਨ ਕੋ ਕਿਨ ਕੋ, ਕਿਹਨਾਂ ਨੂੰ ਕਹਿੰਦੇ? ਅਤੇ ਫਕੀਰ ਕਹਿੰਦਾ ਜਿਹੜੇ ਵੇਖਣ ਆਏ ਹੋ, ਇਹ ਗਾਉਣ ਵਾਲੀ ਬਾਂਹ ਉਲਾਰ ਕੇ ਕਹਿੰਦੀ ਹੈ ਇਨ ਕੋ ਇਨ ਕੋ ਇਨ ਕੋ, ਜਿਹੜੇ ਵੇਖਣ ਆਏ ਨੇ ਲਾਨਤਾਂ ਉਹਨਾਂ। ਉਹਨੇ ਅਰਥ ਇਹ ਕੀਤੇ। ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਇਹਨੂੰ ਮੈਨੂੰ ਬਖਸ਼ ਜ਼ਰੂਰ ਦਿਆ ਜੇ ਮੈਂ ਥੋੜ੍ਹੇ ਜਿਹੇ ਸਖਤ ਸ਼ਬਦ ਵਰਤੇ ਨੇ, ਪਰ ਰੋਣਾ ਆਉਂਦਾ ਪਿਆ ਹੈ। ਗੁਰੂ ਗੋਬਿੰਦ ਸਿੰਘ ਦਾ ਪੰਜਾਬ, ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਸੀ, ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਜੇ ਬੱਚਿਆਂ ਦੇ ਵਿਆਹ ਕਰਦੇ ਹੋ, ਇੱਕ ਯਤਨ ਕਰੋ, ਇੰਨਾ ਪੈਸਾ ਬਜਾਇ ਕੇ ਲੁਟਾਉਣ ਦੀ ਥਾਂ ਆ ਗੁਰੂ ਰਾਮਦਾਸ ਦੇ ਲੰਗਰ ਦੀ ਸੇਵਾ ਕਰ ਲਓ। ਯਤਨ ਕਰੋ ਕਿ ਸਾਰੇ ਪਰਿਵਾਰ ਨੂੰ ਸੱਦੋ ਅਤੇ ਉਹਨਾਂ ਨੂੰ ਕਹੋ ਆਓ, ਤੁਹਾਨੂੰ ਅੱਜ ਤੱਕ ਤੁਸੀਂ ਗੀਤ ਸੁਣੇ ਜਿਹਨੂੰ ਸੁਣ ਕੇ ਵਾਸ਼ਨਾ ਭਟਕੀ, ਆਓ ਤੁਹਾਨੂੰ ਗੁਰੂ ਰਾਮਦਾਸ ਦੇ ਕੀਰਤਨੀਏ ਲਿਆ ਕੇ ਕੀਰਤਨ ਸੁਣਾਉਂਦੇ ਹਾਂ, ਤੁਹਾਡਾ ਲੋਕ ਪਰਲੋਕ ਕੀਰਤਨ ਭਲਾ ਕਰ ਦੇਵੇਗਾ। ਥੋੜ੍ਹਾ ਜਿਹਾ ਆਪਣੀ ਐਨਰਜੀ ਨੂੰ ਸ਼ੁਰੂਆਤ ਕਰੀਏ। ਹਜ਼ੂਰ ਨੇ ਦੇਖੋ ਸ਼ਬਦ ਵਰਤੇ, ਕਹਿੰਦੇ ਨੇ ਬਿਖੈ ਨਾਦ ਕਰਨ ਸੁਣ ਪੀ ਨਾ, ਗੰਦੇ ਗਾਣੇ ਸੁਣ ਸੁਣ ਕੇ ਲੋਕਾਂ ਦੇ ਕੰਨ ਭਿੱਜ ਗਏ, ਲੋਕਾਂ ਦੇ ਅੰਦਰ ਵਾਸਣਾ ਵੀ ਚਲੇ ਗਏ। ਅੱਜ ਦਾ ਹੁਕਮਨਾਮਾ ਹੈ, ਜ਼ਹਿਰ ਭਰੇ ਗੀਤਾਂ ਨੇ ਅੰਦਰ ਨੂੰ ਖਿੰਡਾ ਦਿੱਤਾ ਹੈ।
ਹਰ ਜਸ ਸੁਣਤ ਆਲਸ ਮਨ ਕੀਨਾ,
ਤੇ ਪਰਮਾਤਮਾ ਦਾ ਜਸ ਸੁਣਦਿਆਂ ਇਹਦਾ ਮਨ ਆਲਸੀ ਹੋ ਗਿਆ। ਸਾਰੀ ਰਾਤ ਗੀਤ ਸੁਣਦਾ ਰਿਹਾ ਤੇ ਇੱਕ ਘੰਟਾ ਕੀਰਤਨ ਵੀ ਚੌਂਕੜੀ ਨਹੀਂ ਜਵਾਦੀ ਬੰਦੇ ਦੀ। ਹਰ ਜਸ ਸੁਣਦਿਆਂ ਆਲਸ ਹੋ ਗਿਆ, ਨਾਮ ਜਪਦਿਆਂ ਬਿੱਛੂ ਜਿਵੇਂ ਡੰਗ ਮਾਰਦਾ ਹੈ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ, ਛੋੜ ਜਾਹੇ ਝੂਠੇ ਸਭ ਧੰਦੇ।
ਓਏ ਅਕਲ ਦੇ ਅੰਨਿਆਂ ਬੰਦਿਆ, ਤੈਨੂੰ ਦਿਸਦਾ ਨਹੀਂ ਪਿਆ ਹੈ ਸਭ ਕੁਛ ਜਿਸ ਪਿੱਛੇ ਤੂੰ ਪਿਆ, ਇਹਨੇ ਸਭ ਚੀਜ਼ ਨੂੰ ਤੂੰ ਛੱਡ ਕੇ ਚਲੇ ਜਾਣਾ ਹੈ। ਧਨ ਦਾ ਮਾਣ ਕਰਨਾ, ਜੋਬਨ ਦਾ ਮਾਣ ਕਰਨਾ, ਤਾਕਤ ਦਾ ਮਾਣ ਕਰਨਾ, ਸਿਆਣਪ ਦਾ ਮਾਣ ਕਰਨਾ, ਹਰ ਚੀਜ਼ ਛੱਡ ਕੇ ਤੂੰ ਸੰਸਾਰ ਤੋਂ ਜਾਏਗਾ।
ਰਹਾਓ ਕਉ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀਜੈ।
ਗੁਰੂ ਅਰਜੁਨ ਦੇਵ ਕਹਿੰਦੇ ਨੇ ਮੇਰੇ ਦਾਤਾ ਮੇਰੇ ਤੇ ਕਿਰਪਾ ਕਰ, ਇਹ ਅਸੀਂ ਆਪਣੇ ਪਰਿਵਾਰ ਲਈ ਆਪਣੇ ਲਈ ਅਰਦਾਸ ਕਰੀਏ, ਸਾਡੇ ਤੇ ਕਿਰਪਾ ਕਰ। ਇਹ ਬਖਸ਼ਿਸ਼ ਕਰਦੇ ਸਾਨੂੰ ਕਮਾਈ ਵਾਲੇ ਗੁਰਮੁਖਾਂ ਦੀ ਸਤ ਸੰਗਤ ਮਿਲ ਜਾਏ, ਸਿਮਰਨ ਵਾਲਿਆਂ ਦੀ ਚਰਨਾਂ ਦੀ ਧੂੜ ਮਿਲ ਜਾਵੇ।
ਤਉ ਕਿਛੁ ਪਾਈਐ ਜੋ ਹੋਈਐ ਰੇਨਾ, ਜਿਸ ਬੁਝਾਏ ਤਿਸ ਨਾਮ ਲੈਣਾ।
ਤਾਂ ਕੁਛ ਮਿਲੇਗਾ ਜੇ ਚਰਨ ਧੂੜ ਬਣ ਜਾਏਗਾ, ਤੇ ਇਹ ਦਾਤ ਉਸ ਨੂੰ ਮਿਲੇਗੀ ਜਿਸ ਨੂੰ ਮਾਲਕ ਬੁਝਾ ਦਿੰਦਾ ਹੈ। ਗੁਰਮੁਖੋ ਆਓ ਇਸ ਜ਼ਿੰਦਗੀ ਨੂੰ ਉਸਾਰੂ ਪੱਖ ਲੈ ਚੱਲੀਏ, ਛੱਡ ਦਈਏ ਨਿਮਾਨ ਨੂੰ, ਗੁਰੂ ਨੂੰ ਇੱਕ ਅਰਦਾਸ ਕਰਕੇ ਕਹੀਏ ਦਾਤਾ ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਮੇਰੇ ਤੋਂ ਬੋਲਦਿਆਂ ਕੋਈ ਸ਼ਬਦ ਕਿਸੇ ਦੇ ਅੰਦਰ ਨੂੰ ਖੇਦ ਪਹੁੰਚਿਆ ਹੋਵੇ, ਮੈਨੂੰ ਜ਼ਰੂਰ ਬਖਸ਼ਿਆ ਜੇ, ਕਿਉਂਕਿ ਮੈਂ ਸਿਰਫ ਸ਼ਬਦ ਦੀ ਬੇਨਤੀ ਕੀਤੀ। ਆਓ ਅੰਤਲੀ ਤੁਕ ਸਰਵਣ ਕਰੋ ਜੀ।
ਤਉ ਕਿਛੁ ਪਾਈਐ ਜੋ ਹੋਈਐ ਰੇਨਾ, ਜਿਸ ਬੁਝਾਏ ਤਿਸ ਨਾਮ ਲੈਣਾ। ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।